And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਤੁਹਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਪਿਆ, ਉਹਦੇ ਲਈ ਖੇਮਾ ਦੇ ਜੱਜ।
ਕੋਈ ਗੱਲ ਨਹੀਂ, ਲਿਖਤ 'ਚ ਮਾਫੀਨਾਮਾ ਭੇਜਦੇ ਜੀ, ਕਮਾਲ ਕਰਦੇ ਹੋ।
ਵਟਸਐਪ 'ਤੇ ਮੈਸੇਜ ਆਇਆ,
ਹਾਂਜੀ
ਵਿਜੇ ਜੀ, ਵਾਸੂ ਜੀ ਤੋਂ 5 ਮਿੰਟ ਐਕਸਟਰਾ ਲਵਾ ਲਿਓ ਪਲੀਜ਼, ਅਸੀਂ ਵਾਸੂ ਜੀ ਦੇ ਬਹੁਤ ਵੱਡੇ ਮੁਰੀਦ ਹਾਂ। ਇਹ ਸੁਨੇਹਾ ਭੇਜਿਆ ਅਜੀਤਪਾਲ ਸਿੰਘ ਜੀ ਨੇ।
ਥੈਂਕ ਯੂ ਅਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ
ਜੀ। ਸੋ ਇਹ ਕਹਿ ਲਓ ਵੀ ਵਾਸੂ ਜੀ ਦੇ ਮੁਰੀਦਾਂ ਦੀ ਲਿਸਟ ਦੇ ਵਿੱਚ ਸਾਡੇ ਨਾਲ ਅਜੀਤਪਾਲ ਜੀ ਅਤੇ ਕਈ ਹੋਰ।
ਵਿਜੇ ਜੀ ਹੁਣ ਆਪਾਂ ਖਬਰਾਂ ਦੀ ਗੱਲ ਸ਼ੁਰੂ ਕਰੀਏ, ਲਾਈਕ ਮਿੱਠਾ ਜ਼ਿਆਦਾ ਹੋ ਗਿਆ।
ਨਹੀਂ ਨਹੀਂ, ਲੈ ਮਿੱਠਾ
ਸ਼ੂਗਰ ਹੋ ਜਾਂਦੀ ਹੈ।
ਨਹੀਂ ਕੁਛ ਕਿਤੇ ਨਹੀਂ ਹੁੰਦੀ, ਤੁਹਾਨੂੰ ਨਹੀਂ ਹੋਣੀ, ਤੁਹਾਨੂੰ ਹੋਣ ਨਹੀਂ ਦੇਣੀ। ਅੱਛਾ ਵਾਸੂ ਜੀ, ਸ਼ੂਗਰ ਤਾਂ ਟਰੰਪ ਨੇ ਨਹੀਂ ਹੋਣ ਦੇਣੀ ਕਿਸੇ ਨੂੰ, ਕਿਉਂਕਿ ਟਰੰਪ ਦਾ ਪਤਾ ਨਹੀਂ ਕਦੋਂ ਕਿਸੇ ਬਾਰੇ ਕਹਿੰਦੇ ਨੇ ਵਿਲ ਬੀ ਵੈਰੀ ਨਾਈਸ।
ਮੈਂ ਬੀਪੀ ਲੋਅ ਕੀਤਾ ਸਾਰਿਆਂ ਦਾ,
ਬੀਪੀ ਲੋਅ ਮੈਂ ਕਦੇ ਕਦੇ ਬੀਪੀ ਤਾਂ ਕਦੇ, ਉਹ ਤਾਂ 100 ਬਣਾਤਾ ਬੀਪੀ ਦਾ। ਸੋ ਵਾਸੂ ਜੀ, ਕੱਲ੍ਹ ਜਿਹੜੇ ਟਰੰਪ ਦੇ ਟ੍ਰੈਜਰੀ ਸੈਕਟਰੀ ਨੇ ਸਕੌਟ ਬੈਸੈਂਟ, ਉਹਨਾਂ ਨੇ ਵਾਸ਼ਿੰਗਟਨ ਦੇ ਵਿੱਚ ਇੱਕ ਪ੍ਰਾਈਵੇਟ ਇਨਵੈਸਟਮੈਂਟ ਕਾਨਫਰੰਸ ਦੇ ਵਿੱਚ ਇੱਕ ਗੱਲ ਆਖੀ ਸੀ ਕਿ ਚਾਈਨਾ ਦੇ ਨਾਲ ਜੋ ਇਸ ਵੇਲੇ ਟੈਰਿਫ ਵਾਲੀ ਸਥਿਤੀ ਬਣੀ ਹੋਈ ਹੈ ਉਹ ਸਸਟੇਨੇਬਲ ਨਹੀਂ ਹੈਗੀ, ਵੀ ਛੇਤੀ ਇਹਦਾ ਕੋਈ ਨਾ ਕੋਈ ਨਿਪਟਾਰਾ ਹੋ ਜਾਣ ਦੀ ਉਹਨਾਂ ਨੂੰ ਉਮੀਦ ਹੈਗੀ ਹੈ। ਉਹਨਾਂ ਦੀ ਪ੍ਰੈਡਿਕਸ਼ਨ ਇਹ ਸਾਂਝੀ ਕੀਤੀ ਸੀ, ਕੱਲ੍ਹ ਸਵੇਰ ਸਾਰ ਤੋਂ ਇਹ ਖਬਰਾਂ ਫਲੋਟ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਉਹਦੇ ਨਾਲ ਇੱਕ ਤਾਂ ਮਾਰਕੀਟ ਨੂੰ ਰਾਹਤ ਮਿਲੀ, ਮਾਰਕੀਟ ਨੂੰ ਰਾਹਤ ਦੋ ਪਾਸਿਓਂ ਮਿਲਦੀ ਪਈ ਆ। ਇੱਕ ਤਾਂ ਟਰੰਪ ਨੇ ਜਰੋਮ ਪਾਵਲ ਪ੍ਰਤੀ ਆਪਣਾ ਰੁੱਖ ਆ ਜਿਹੜਾ ਨਰਮ ਕੀਤਾ, ਉਹਨਾਂ ਨੇ ਕਲੀਅਰ ਸ਼ਬਦਾਂ ਦੇ ਵਿੱਚ ਟਰੰਪ ਨੇ ਕਿਹਾ ਕਿ ਉਹ ਜਰੋਮ ਪਾਵਲ ਨੂੰ ਫਾਇਰ ਨਹੀਂ ਕਰਨਗੇ, ਕਿਉਂਕਿ ਜੇ ਡੋਨਲਡ ਟਰੰਪ ਸੈਂਟਰਲ ਬੈਂਕ ਦੇ ਗਵਰਨਰ ਨੂੰ, ਜਰੋਮ ਪਾਵਲ ਨੂੰ ਚੇਅਰ ਨੂੰ, ਉੱਥੇ ਗਵਰਨਰ ਨਹੀਂ ਕਹਿੰਦੇ ਉਹ, ਫੈਡਰਲ ਰਿਜ਼ਰਵ ਦੇ ਚੇਅਰ ਨੂੰ ਜੇ ਫਾਇਰ ਕਰਦੇ ਨੇ, ਤਾਂ ਫਿਰ ਉਹਦੇ ਨਾਲ ਸੈਂਟਰਲ ਬੈਂਕ ਦੀ ਆਜ਼ਾਦੀ ਉੱਪਰ, ਇੰਡੀਪੈਂਡੈਂਸ ਉੱਪਰ ਸਵਾਲ ਖੜ੍ਹੇ ਹੁੰਦੇ ਨੇ। ਅਸੀਂ ਕੱਲ੍ਹ ਉਹਦੇ ਬਾਰੇ ਗੱਲ ਕੀਤੀ ਸੀ, ਜਿਹਦੇ ਕਰਕੇ ਸਟਾਕ ਮਾਰਕੀਟ ਅਤੇ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਇੱਕ ਡਰ ਜਿਹਾ ਬਣ ਗਿਆ ਸੀ, ਸੈਲ ਆਫ ਸ਼ੁਰੂ ਹੋ ਗਿਆ ਸੀ ਸੋਮਵਾਰ। ਚਲੋ ਇੱਕ ਤਾਂ ਉੱਧਰਲੇ ਪਾਸਿਓਂ ਰਾਹਤ ਵਾਲੀ ਖਬਰ ਆਈ ਕਿ ਟਰੰਪ ਨੇ ਕਿਹਾ ਕਿ ਜਰੋਮ ਪਾਵਲ ਨੂੰ ਫਾਇਰ ਨਹੀਂ ਕਰਨਾ ਚਾਹੁੰਦੇ। ਦੂਜੀ ਗੱਲ, ਜਦੋਂ ਫਿਰ ਟ੍ਰੈਜਰੀ ਸੈਕਟਰੀ ਸਕੌਟ ਬੈਸੈਂਟ ਦੀ ਇਹ ਟਿੱਪਣੀ ਬਾਰੇ ਟਰੰਪ ਨੂੰ ਕੱਲ੍ਹ ਪੁੱਛਿਆ ਗਿਆ ਕਿ ਜੀ ਬੈਸੈਂਟ ਇਹ ਕਹਿੰਦੇ ਨੇ ਕਿ ਚਾਈਨਾ ਨਾਲ ਟੈਰਿਫ ਵਾਲੀ ਸਥਿਤੀ ਕੋਈ ਸਸਟੇਨੇਬਲ ਨਹੀਂ ਹੈਗੀ ਅਤੇ ਛੇਤੀ ਇਹਦਾ ਨਿਪਟਾਰਾ ਹੋਣ ਦੀ ਉਮੀਦ ਆ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਫਿਰ ਟਰੰਪ ਨੇ ਜਦੋਂ ਉਹ ਗੱਲ ਕਹੀ, ਉਹ ਵੀ ਅੱਜ ਮਾਰਕੀਟਸ ਦੇ ਵਿੱਚ ਇੱਕ ਰਾਹਤ ਦੇ ਹਵਾ ਦੇ ਬੁੱਲਾ ਬਣ ਕੇ ਮਾਰਕੀਟਸ ਦੇ ਵਿੱਚ ਸਰਕੂਲੇਟ ਕਰ ਰਹੀ ਆ।
ਯਾ ਸੋ ਡੋਨਲਡ ਟਰੰਪ ਨੇ ਵੀ ਜਿਹੜੇ ਪੋਜ਼ਿਟਿਵ ਸੰਕੇਤ ਦਿੱਤੇ ਤੇ ਉਹ ਕਹਿੰਦੇ ਕਿ ਜਿਹੜੀ ਆ ਟ੍ਰੇਡ ਡੀਲ ਚੀਨ ਦੇ ਨਾਲ ਅਸੀਂ ਕਹਿੰਦੇ ਡਿਸਕਸ ਕਰ ਰਹੇ ਹਾਂ, ਕਹਿੰਦੇ ਵੀ ਦਿਸ ਕੁਡ ਹੈਪਨ ਵੈਰੀ ਕੁਇਕਲੀ, ਪ੍ਰੀਟੀ ਕੁਇਕਲੀ। ਪਰ ਸਕੌਟ ਬੈਸੈਂਟ ਨੇ ਕਿਹਾ ਸੀ ਵੀ ਅਜੇ ਅਧਿਕਾਰਤ ਤੌਰ ਤੇ ਚਾਈਨਾ ਤੇ ਯੂਐਸ ਦੀ ਗੱਲਬਾਤ ਸ਼ੁਰੂ ਹੋਈ ਨਹੀਂ ਤੇ ਡੋਨਲਡ ਟਰੰਪ ਕਹਿ ਰਹੇ ਨੇ ਪ੍ਰੀਟੀ ਕੁਇਕਲੀ ਕਹਿੰਦੇ ਹੋ ਸਕਦੀ ਟ੍ਰੇਡ ਡੀਲ ਬਿਟਵੀਨ ਚਾਈਨਾ ਐਂਡ ਦਾ ਯੂਐਸ। ਫਿਰ ਉਹਨਾਂ ਨੇ ਕਿਹਾ ਵੀ ਜਦੋਂ ਨੈਗੋਸੀਏਸ਼ਨ ਸ਼ੁਰੂ ਹੋਏਗੀ ਵੀ ਮੈਂ ਆਈ ਵਿਲ ਨਾਟ ਪਲੇ ਹਾਰਡ ਬਾਲ, ਆਈ ਐਕਟ ਸੋਫਟ, ਵੀ ਮੈਂ ਕਹਿੰਦੇ ਕੋਈ ਗੱਲ ਨਹੀਂ। ਫਿਰ ਉਹਨਾਂ ਨੇ ਵਿਜੇ ਜੀ ਜਿਹੜੇ ਸੈਂਟੈਂਸ ਡੋਨਲਡ ਟਰੰਪ ਦੇ ਆਪਣੇ ਸਟਾਈਲ ਦੇ ਵਿੱਚ ਉਹਨਾਂ ਨੇ ਇਸਤੇਮਾਲ ਕੀਤੇ, ਕਹਿੰਦੇ ਆਈ ਥਿੰਕ ਦੇ ਆਰ ਗੋਇੰਗ ਟੂ ਬੀ ਹੈਪੀ ਐਂਡ ਵੀ ਆਰ ਗੋਇੰਗ ਟੂ ਲਿਵ ਟੁਗੈਦਰ ਵੈਰੀ ਹੈਪੀਲੀ ਐਂਡ ਆਈਡੀਅਲੀ ਵਰਕ ਟੁਗੈਦਰ, ਸੋ ਆਈ ਥਿੰਕ ਇਟਸ ਗਨ ਵਰਕ ਆਊਟ ਵੈਰੀ ਵੈਲ।
ਅੱਛਾ ਚਲੋ, ਖੈਰ ਹੁਣ ਟਰੰਪ ਅੱਜ ਵਾਸੂ ਜੀ, ਵੈਸੇ ਅੱਜ ਇੰਗਲਿਸ਼ ਲੈਂਗੁਏਜ ਡੇ ਆ, ਟਰੰਪ ਨੂੰ ਨਾ ਦੱਸੇ ਕੋਈ ਇਹ।
ਅਸੀਂ ਪਹਿਲਾਂ ਜਿਹੜੀ ਗੱਲ ਕਰ ਰਹੇ ਸੀ ਵਿਜੇ ਜੀ ਆਫ ਏਅਰ, ਇਹ ਤਾਂ ਸ਼ੇਕਸਪੀਅਰ ਪਹਿਲਾਂ ਜੰਮ ਪਿਆ, ਸਾਰੀਆਂ ਚੀਜ਼ਾਂ ਪਹਿਲਾਂ ਲਿਖ ਗਿਆ, ਇਹ ਤਾਂ ਡੋਨਲਡ ਟਰੰਪ ਨੇ ਲਿਖਣੀਆਂ ਸੀ।
ਸੋ ਸ਼ੇਕਸਪੀਅਰ ਦਾ ਵਾਸੂ ਜੀ, ਚਲੋ ਜੇ ਗੱਲ ਆਪਾਂ ਛੇੜ ਹੀ ਲਈ ਆ, ਸ਼ੇਕਸਪੀਅਰ ਦਾ ਅੱਜ ਹੀ ਜਨਮ ਦਿਨ ਵੀ ਆ, ਅੱਜ ਹੀ ਬਰਸੀ ਵੀ ਆ। ਸ਼ੇਕਸਪੀਅਰ ਅੱਜ ਦੇ ਦਿਨ ਸਨ ਯਾਰ 1500 ਸਮਥਿੰਗ ਸੀਗਾ, 1564 ਦੇ ਵਿੱਚ 23 ਅਪ੍ਰੈਲ ਨੂੰ ਸ਼ੇਕਸਪੀਅਰ ਦਾ ਜਨਮ ਹੁੰਦਾ। 23 ਅਪ੍ਰੈਲ 1616 ਨੂੰ ਸ਼ੇਕਸਪੀਅਰ ਦੀ ਮੌਤ ਹੁੰਦੀ ਆ, ਐਟ ਦੀ ਏਜ ਆਫ 52। ਐਂਡ ਯੈਸ ਯੂ ਆਰ ਰਾਈਟ ਕਿ ਸ਼ੇਕਸਪੀਅਰ ਨੇ ਇੰਨਾ ਕੁਝ ਲਿਖਤਾ, ਨਹੀਂ ਤਾਂ ਫਿਰ ਇੱਦਾਂ ਦੇ ਬੜੇ ਦਿੱਗਜ ਬੈਠੇ ਸੀ ਜਿਨ੍ਹਾਂ ਨੇ ਬਹੁਤ ਸਾਰੀਆਂ ਆਪਣੀਆਂ ਜਿਹੜੀਆਂ ਰਚਨਾਵਾਂ ਸੀ ਉਹ ਲੋਕਾਂ ਮੂਹਰੇ ਕਰਨੀਆਂ ਸੀ। ਅੱਛਾ ਵੈਸੇ
ਸਾਡੇ ਵਿੱਚ ਜੀ, ਵੈਸੇ ਸਾਡੇ ਬਹੁਤ ਸਾਰੇ ਬਜ਼ੁਰਗ ਹੈਗੇ ਨੇ ਆਪਣੇ ਪਰਿਵਾਰਾਂ ਦੇ ਵਿੱਚ, ਸਾਡੇ ਭੂਆ ਤਾਏ ਫੁੱਫੜ ਬਹੁਤ ਸਾਰੇ ਅਜਿਹੇ ਨੇ ਜਿਨ੍ਹਾਂ ਨੂੰ ਉਹਨਾਂ ਦਾ ਬਰਥਡੇ ਨਹੀਂ ਪਤਾ, ਤੇ ਉਹ 1900s ਦੇ ਵਿੱਚ ਹੀ ਉਹਨਾਂ ਦਾ ਜਨਮ ਹੋਇਆ ਤੇ ਪੋਸਟ ਇੰਡੀਪੈਂਡੈਂਸ ਵਾਲੇ ਨੇ, 1947 ਤੋਂ ਬਾਅਦ ਵਾਲੇ ਨੇ, ਤੇ ਉਹਨਾਂ ਨੂੰ ਵੀ ਕਈਆਂ ਨੂੰ ਆਪਣਾ ਜਨਮ ਦਿਨ ਨਹੀਂ ਪਤਾ, ਤੇ ਕਈ ਸਾਡੇ ਮੈਨੂੰ ਆਈ ਐਮ ਸ਼ੋਰ ਕਿ ਸਾਡੇ ਰਿਸ਼ਤੇਦਾਰੀ, ਸਾਡੇ ਰਿਸ਼ਤੇਦਾਰ ਨਹੀਂ ਰਿਸ਼ਤੇਦਾਰੀ ਹੀ ਹੈ, ਸਾਡੇ ਫਰੈਂਡ ਸਰਕਲ ਦੇ ਵਿੱਚ ਵੀ ਬਹੁਤ ਸਾਰੇ ਲਿਸਨਰਸ ਹੋਣਗੇ ਜਿਨ੍ਹਾਂ ਦੀ ਅਗਾਂਹ ਰਿਸ਼ਤੇਦਾਰੀ ਦੇ ਵਿੱਚ ਅਜਿਹੇ
ਇੰਡੀਵਿਜੂਅਲਸ ਹੋਣਗੇ,
ਚਾਚੇ ਜਾਂ ਤਾਏ ਵੀ ਹੋਣਗੇ ਜਿਨ੍ਹਾਂ ਦੇ ਆਪਸ ਦੇ ਜਨਮ ਦੇ ਵਿੱਚ 6 ਮਹੀਨੇ ਦਾ ਹੀ ਫਰਕ ਹੈ
ਜੀ। ਬਿਲਕੁਲ ਸਹੀ ਗੱਲ ਹਾਂ,
ਕਿਉਂਕਿ ਉੱਥੇ ਪਤਾ ਨਹੀਂ ਹੁੰਦਾ ਸੀ ਜਨਮ ਦਿਨ ਵੀ ਐਗਜੈਕਟਲੀ ਕਦੋਂ ਆ,
ਤੇ
ਫਿਰ ਉਹ ਹੁੰਦਾ ਸੀ ਵੀ ਦਾਦਾ ਜੀ ਨੇ ਸਕੂਲ ਲਾ ਕੇ ਜਦੋਂ ਜਿਹੜੀ ਡੇਟ ਲਿਖਾ ਦਿੱਤੀ
ਬਸ ਉਹੀ ਲਿਖਾ,
ਉਹੀ ਆ ਫਿਰ ਕਹਿੰਦੇ ਦੀਵਾਲੀ ਵਾਲੇ ਦਿਨ ਹੀ ਆ ਜੀ,
ਤੇ
ਫਿਰ ਕਿਸੇ ਦਾ ਹੁੰਦਾ ਸੀ ਜੀ ਉਦੋਂ ਪੂਰਨਮਾਸ਼ੀ ਸੀ, ਚਲੋ ਜੀ ਅੱਛਾ ਜਿਹੜੀ ਵੀ ਤਰੀਕ ਦਿਮਾਗ ਚ ਹੀ ਲਿਖਾ ਦਿੱਤੀ,
ਜਿੱਦਣ ਤੂੰ ਜੰਮਿਆ ਸੀ ਉਦਣ ਮੀਂਹ ਬਹੁਤ ਪਿਆ,
ਮੀਂਹ ਬਹੁਤ ਪੈਂਦਾ ਸੀ ਯਾਰ। ਸੋ ਇਹ ਪਤਾ ਨੀ ਇਹਨਾਂ ਨੂੰ 1500 ਦੇ ਵਿੱਚ ਕਿਵੇਂ ਯਾਦ ਸਾਰੀਆਂ ਚੀਜ਼ਾਂ ਇੰਨੀਆਂ ਡਾਕੂਮੈਂਟਡ ਨੇ,
ਮੈਗਨਾ ਕਾਰਟਾ ਤਾਂ 13ਵੀਂ ਸਦੀ ਜੀ ਸਾਈਨ ਹੋ ਗਿਆ ਸੀ ਨਾ, ਸੋ ਜਿਹੜੀ ਡਾਕੂਮੈਂਟੇਸ਼ਨ ਆ
ਐਗਜੈਕਟਲੀ
ਉਹ ਬ੍ਰਿਟਿਸ਼ ਦੀ ਉਹ ਬੜੀ ਪੁਰਾਣੇ ਸਮੇਂ ਤੋਂ ਬੜੀ
ਪਰ ਐਗਜੈਕਟ ਜਿਹੜੀ ਡੇਟ ਆ ਇੱਕ ਇੱਕ ਬਰਥਡੇ, ਸੋ ਇੱਕ ਤਾਂ ਮੈਂ ਮੈਗਨਾ ਕਾਰਟਾ ਕਦੋਂ ਸਾਈਨ ਹੋਇਆ, ਚਲੋ ਇੱਕ ਉਹ ਤਾਂ ਚਲੋ ਇੱਕ ਇਤਿਹਾਸਿਕ ਦਿਨ ਹੋ ਗਿਆ
ਜੀ ਜੀ,
ਵੀ ਵਿਲੀਅਮ ਸ਼ੇਕਸਪੀਅਰ ਜਦੋਂ ਜੰਮਿਆ ਸੀ ਉਦੋਂ ਵਿਲੀਅਮ ਸ਼ੇਕਸਪੀਅਰ ਤਾਂ ਨਹੀਂ ਸੀ ਨਾ ਉਹ,
ਕਰੈਕਟ,
ਉਹ ਤਾਂ ਬਾਅਦ ਜਦੋਂ ਉਹਨਾਂ ਨੇ ਸਾਰੇ ਨੋਵਲ ਪਲੇਸ ਵਗੈਰਾ ਲਿਖੇ ਪਲੇ ਰਾਈਟ ਬਣਿਆ
ਬਾਅਦ ਚ ਬਣਿਆ,
ਬਾਅਦ ਚ ਬਣਿਆ ਨਾ,
ਯੈਸ ਯੈਸ, ਕਿਉਂਕਿ ਅੱਛਾ ਯਾਰ ਜਿਹੜਾ ਗ੍ਰੈਗੋਰੀਅਨ ਕੈਲੰਡਰ ਆ
ਹਾਂਜੀ
ਉਹ 1564 ਚ ਲਾਗੂ ਹੋ ਗਿਆ ਸੀ,
ਆਈ
ਥਿੰਕ ਗ੍ਰੈਗੋਰੀਅਨ ਕੈਲੰਡਰ ਦੀ ਇੰਪਲੀਮੈਂਟੇਸ਼ਨ 1582 ਦਾ ਬਣਾਇਆ ਪੋਪ ਗ੍ਰੈਗਰੀ ਨੇ, ਜਿਹੜਾ ਮੌਜੂਦਾ ਕੈਲੰਡਰ ਆਪਾਂ ਯੂਜ਼ ਕਰਦੇ ਹਾਂ, ਸੋ ਉਸ ਕੈਲੰਡਰ ਦੇ ਆਧਾਰ 'ਤੇ ਸ਼ੇਕਸਪੀਅਰ ਦੇ ਜਨਮ ਦਿਨ ਦੀ ਗੱਲ ਹੁੰਦੀ ਆ। ਐਂਡ ਅੱਛਾ ਇਹ ਅਜਿਹਾ ਬਰਥਡੇ ਨਹੀਂ ਆ ਜਿਹੜਾ ਸ਼ਿਫਟ ਓਵਰ ਹੁੰਦਾ ਰਹੇ, ਕਿ ਇੱਦਾਂ ਹੁੰਦਾ ਨਾ ਵੀ ਅੱਛਾ ਜੀ
ਕਿਹੜਾ ਦੇਸੀ ਮਹੀਨੇ ਆ,
ਕਿਹੜਾ ਦੇਸੀ ਮਹੀਨੇ ਆ, ਜਾਂ ਫਿਰ ਇਹ ਕਿਹੜਾ ਕਿਸੇ ਹੈ ਨਾ ਵੀ ਦ ਸਾਈਟਿੰਗ ਆਫ ਦ ਮੂਨ,
ਇਹ ਲੂਨਰ ਕੈਲੰਡਰ ਨਹੀਂ ਇਹ ਸੋਲਰ ਕੈਲੰਡਰ,
ਇਹ ਸੋਲਰ ਕੈਲੰਡਰ ਆ। ਸੋ ਇਹ ਵਾਸਤੇ ਜੀ 23 ਅਪ੍ਰੈਲ 1564 ਤੋਂ 23 ਅਪ੍ਰੈਲ 1616 ਤੱਕ ਸ਼ੇਕਸਪੀਅਰ ਦਾ ਜੀਵਨ ਕਾਲ ਸੀ, 52 ਵਰੇ। ਅਤੇ ਆਪਾਂ ਸ਼ੇਕਸਪੀਅਰ ਦੀ ਗੱਲ ਤਾਂ ਕਰ ਰਹੇ ਹਾਂ ਵੀ ਜੇ ਕਿਤੇ ਸ਼ੇਕਸਪੀਅਰ ਨੇ ਪਹਿਲਾਂ ਇੰਨਾ ਕੁਝ ਨਾ ਲਿਖਿਆ ਹੁੰਦਾ ਤਾਂ ਟਰੰਪ ਵਰਗਿਆਂ ਨੇ ਪਤਾ ਨਹੀਂ ਹੋਰ ਕੀ ਕੁਝ ਲਿਖ ਕੇ ਦੇ ਦੇਣਾ ਸੀ। ਵੈਸੇ ਸ਼ੇਕਸਪੀਅਰ ਨੇ ਲਿਟਰੇਚਰ ਦੀ PhD ਕੀਤੀ ਨਹੀਂ ਸੀ, ਜੇ ਕੀਤੀ ਹੁੰਦੀ ਤਾਂ ਸੌਖਾ ਰਹਿਣਾ ਸੀ, ਕਿਉਂਕਿ ਸ਼ੇਕਸਪੀਅਰ ਨੂੰ ਕਿਹੜਾ ਸ਼ੇਕਸਪੀਅਰ ਪੜ੍ਹਨਾ ਪੈਣਾ ਸੀ, ਜਿਹਨਾਂ ਨੇ ਲਿਟਰੇਚਰ ਦੀ PhD ਕੀਤੀ ਆ ਉਹ ਪਰੇਸ਼ਾਨ ਤਾਂ ਸ਼ੇਕਸਪੀਅਰ ਦੀ ਲਿਖਤਾਂ ਪੜ੍ਹਨ ਕਰਕੇ ਹੁੰਦੇ
ਆ। ਜੇ ਆਪ ਪੜ੍ਹਿਆ ਹੁੰਦਾ ਫਿਰ ਉਹਨੂੰ ਜਿਹੜੇ PhD ਸਟੂਡੈਂਟਸ ਨੂੰ ਦੁੱਖ ਦਰਦਾਂ ਬਾਰੇ ਪਤਾ
ਹੋਣਾ ਸੀ,
ਸੌਖਾ ਸੌਖਾ ਲਿਖਣਾ ਸੀ।
ਅੱਛਾ ਇੱਕ ਚੀਜ਼ ਹੋਰ ਆ, ਸ਼ੇਕਸਪੀਅਰ ਨੂੰ ਇੱਕ ਕੰਮ ਹੋਰ ਸੌਖਾ ਸੀ, 1700 ਤੋਂ ਵੀ ਵੱਧ ਸ਼ਬਦ ਤੇ ਕਈ ਜਿਹੜੇ ਐਕਸਪ੍ਰੈਸ਼ਨਸ ਨੇ ਉਹ ਜਿੱਥੇ ਸ਼ੇਕਸਪੀਅਰ ਨੂੰ ਲੱਗਿਆ ਕੁਛ ਹੈ ਨਹੀਂ ਉਹਨੇ ਆਪ ਘੜ ਲਏ ਸੀ। ਹੁਣ ਸੋਚੋ ਤੁਹਾਡੇ ਕੋਲ ਭਾਸ਼ਾ ਦੇ ਵਿੱਚ ਇਹ ਆਜ਼ਾਦੀ ਹੋਵੇ ਕਿ ਜਿੱਥੇ ਤੁਹਾਡੇ ਕੋਲ ਕੋਈ ਸ਼ਬਦ ਨਹੀਂ ਹੈਗਾ ਜਾਂ ਤੁਸੀਂ ਕੁਝ ਐਕਸਪ੍ਰੈਸ ਕਰਨਾ ਚਾਹੁੰਦੇ ਹੋ, ਤੁਸੀਂ ਕਹੋ ਜੀ ਆ ਰਿਹਾ ਸ਼ਬਦ।
ਜਗਮੀਤ ਸਿੰਘ ਨੇ ਕੱਲ੍ਹ ਕਿਹਾ, ਕਹਿੰਦੇ ਕਿ ਪੀਅਰ ਪੋਲੀਐਵਸ ਮੈਥ ਇਜ਼ ਨੋਟ ਮੈਥਿੰਗ,
ਮੈਥ ਇਜ਼ ਨੋਟ ਮੈਥਿੰਗ, ਠੀਕ ਆ, ਚਲੋ ਠੀਕ ਆ, ਇਹ ਵੀ
ਸ਼ੇਕਸਪੀਅਰ ਵਾਲੇ ਲੱਛਣ
ਹੈਗੇ ਨੇ।
ਅੱਛਾ ਆਪਾਂ ਜਿਹੜੀ ਗੱਲ ਕਰ ਰਹੇ ਸੀ
ਡੋਨਲਡ ਟਰੰਪ, ਚਾਈਨਾ ਨੇ ਰਿਸਪੌਂਸ ਕੀ ਕਿਹਾ
ਜੀ?
ਚਾਈਨਾ ਵਾਲੇ ਕਹਿੰਦੇ ਬੂਹਾ ਖੁੱਲ੍ਹਾ ਹੈ।
ਚਾਈਨਾ ਵਾਲਿਆਂ ਦੀ ਅੱਜ ਰੈਗੂਲਰ ਨਿਊਜ਼ ਕਾਨਫਰੰਸ ਸੀ ਬੁੱਧਵਾਰ, ਅਤੇ ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ, ਉਹਨਾਂ ਦਾ ਨਾਮ ਹੈ ਵਿਜੇ, ਤੁਸੀਂ ਪੜ੍ਹ ਕੇ ਸੁਣਾਉਣਾ, ਗੁਓ ਜੀਆਕੁਨ
ਹਾਂ ਠੀਕ,
ਗੁਓ ਜੀਆਕੁਨ ਨਹੀਂ ਤੁਸੀਂ ਬੋਲੋ, ਤੁਹਾਡੇ ਮੂੰਹ 'ਤੇ ਜੱਚਦਾ
ਗੁਓ ਜੀਆਕੁਨ,
ਹਾਂ ਆਏ ਦਾ। ਸੋ ਇਹਨਾਂ ਦਾ ਕਹਿਣਾ ਸੀ, ਕਹਿੰਦੇ ਵੀ ਦੇਰ ਆਰ ਨੋ ਵਿਨਰਸ ਇਨ ਆ ਟੈਰਿਫ ਵਾਰ ਔਰ ਅ ਟ੍ਰੇਡ ਵਾਰ
ਜੀ,
ਅਤੇ ਚਾਈਨਾ ਦਾ ਕਹਿੰਦੇ ਐਟੀਟਿਊਡ ਬੜਾ ਸਪਸ਼ਟ ਆ ਕਿ ਅਸੀਂ ਲੜਨਾ ਨਹੀਂ ਚਾਹੁੰਦੇ, ਪਰ ਜੇ ਸਾਨੂੰ ਤੁਸੀਂ ਡਰਾਓਗੇ, ਜੇ ਅਸੀਂ ਕਹਿੰਦੇ ਡਰਦੇ ਵੀ ਨਹੀਂ, ਅਤੇ ਜੇ ਤੁਸੀਂ ਸਾਨੂੰ ਫੋਰਸ ਕਰੋਗੇ ਫਾਈਟ ਵਾਸਤੇ, ਅਤੇ ਕਹਿੰਦੇ ਅਸੀਂ ਫਿਰ ਅੰਤ ਤੱਕ ਲੜਾਂਗੇ, ਅਤੇ ਵੈਨ ਇਟ ਕਮਸ ਟੂ ਟਾਕਸ ਸਾਡੇ ਬੂਹੇ ਵਾਈਡ ਓਪਨ ਨੇ, ਖੁੱਲ੍ਹੇ ਨੇ।
ਵਾਸੂ ਜੀ
ਉਹਨਾਂ ਨੇ ਵੀ ਪੋਜ਼ਿਟਿਵ ਸੰਕੇਤ ਦਿੱਤੇ ਆ ਵੀ ਜੇ ਟ੍ਰੇਡ ਡੀਲ ਹੁੰਦੀ ਆ ਤਾਂ ਅਸੀਂ ਉਹਦਾ ਸਵਾਗਤ ਕਰਦੇ ਹਾਂ, ਅਸੀਂ ਵੀ ਉਹਦੇ ਲਈ ਤਿਆਰ ਹਾਂ।
ਸੋ ਉਹਦਾ ਮਕਸਦ ਕੀ ਇਹ ਹੈ ਵੀ ਫੋਨ ਚੱਕੋ ਅਤੇ ਗੱਲ ਕਰ ਲਓ, ਹਲੇ ਗੱਲ ਤਾਂ ਇਸ ਈਗੋ 'ਤੇ ਅੜੀ ਹੋਈ ਆ ਕਿ ਪਹਿਲਾਂ ਗੱਲ ਕਰਦਾ ਕੌਣ, ਹੂ ਬਲਿੰਕਸ ਫਸਟ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਡੋਨਲਡ ਟਰੰਪ ਨੇ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਕੋਸ਼ਿਸ਼ ਤਾਂ ਇਹ ਕੀਤੀ ਕਿ ਟੈਰਿਫ ਦੇ ਵਿੱਚ ਚਾਈਨਾ ਦੇ ਉੱਪਰ ਲੱਗਣ ਵਾਲੇ ਟੈਰਿਫ ਵਿਦ ਇਨ ਅ ਮੈਟਰ ਆਫ ਡੇਜ਼ ਉਹ 20% ਤੋਂ ਵੱਧ ਕੇ ਅਪ ਟੂ 245% ਤੱਕ ਚਲੇ ਗਏ। ਵੈਸੇ ਤਾਂ 20% ਵੀ ਟਰੰਪ ਵੱਲੋਂ ਉਹ ਪਿਛਲੇ ਮਹੀਨੇ ਫਰਵਰੀ ਦੇ ਵਿੱਚ ਲਾਗੂ ਕੀਤੇ ਗਏ ਸੀ,
10-10 ਕਰਕੇ ਦੋ ਵਾਰੀ।
ਸੋ ਇਹ ਕਹਿ ਲਓ ਕਿ ਵਿਦ ਇਨ ਅ ਮੈਟਰ ਆਫ ਅ ਕਪਲ ਆਫ ਮੰਥਸ 0% ਤੋਂ ਟੈਰਿਫ 245% ਤੱਕ ਚਲਿਆ ਗਿਆ। ਜੇ ਕਿਸੇ ਚੀਜ਼ ਦੇ ਉੱਪਰ ਟਰੰਪ ਦੇ ਆਉਣ ਤੋਂ ਪਹਿਲਾਂ ਕਿਸੇ ਚਾਈਨੀਜ਼ ਚੀਜ਼ ਦੇ ਉੱਪਰ ਟੈਰਿਫ ਲੱਗਾ ਸੀ, ਦੈਟ ਵਰ ਦੀ ਚਾਈਨੀਜ਼ ਇਲੈਕਟ੍ਰਿਕ ਵਹੀਕਲਸ, ਉਸ ਤੋਂ ਇਲਾਵਾ ਕਿਸੇ ਚੀਜ਼ ਦੇ ਉੱਪਰ ਐਡਾ ਵੱਡਾ ਟੈਰਿਫ ਨਹੀਂ ਸੀ, EVs ਦੇ ਉੱਪਰ 100% ਤੋਂ ਵੱਧ ਦਾ ਟੈਰਿਫ ਆ। ਪਰ ਕੋਸ਼ਿਸ਼ ਇਹ ਸੀ, ਮਕਸਦ ਇਹ ਸੀ ਕਿ ਇਹਨਾਂ ਟੈਰਿਫ ਦਾ ਡਰੇਬਾ ਦੇ ਕੇ ਚਾਈਨਾ ਨੂੰ, ਚਾਈਨਾ ਵਾਲੇ ਫੋਨ ਕਰਨਗੇ, ਡੀਲ ਦੀ ਗੱਲ ਹੋਏਗੀ, ਐਂਡ ਦੈਨ ਟਰੰਪ ਕੈਨ ਪ੍ਰਜੈਂਟ ਹਿਮਸੈਲਫ, ਦੇਖਿਆ ਜੀ ਇੱਕ ਘੁਰਕੀ ਇੱਕ ਜਿਹੜੀ ਦਵਕਾ ਮਾਰਿਆ ਅਤੇ ਡੀਲ ਹੋ ਗਈ ਹੈ ਚਾਈਨਾ ਨਾਲ। ਪਰ ਚਾਈਨਾ ਵਾਲਿਆਂ ਨੇ ਦੇ ਡਗ ਦੀਅਰ ਹੀਲਸ, ਸਗੋਂ ਸਾਨੂੰ ਪਤਾ ਕਿ ਸ਼ੀ ਜਿਨਪਿੰਗ ਨੇ ਬਜਾਏ ਕਿ ਅਮਰੀਕਾ ਵੱਲੋਂ ਟੈਰਿਫ ਦੇ ਵਿੱਚ ਕੀਤੇ ਵਾਧੇ ਮਗਰੋਂ ਅਮਰੀਕਾ ਨਾਲ ਗੱਲ ਕਰਨ ਦੀ ਥਾਂ ਉਹਨਾਂ ਨੇ ਸਾਊਥ ਈਸਟ ਏਸ਼ੀਅਨ ਕੰਟਰੀਜ਼ ਦਾ ਦੌਰਾ ਕੀਤਾ। ਚਾਈਨਾ ਨੇ ਸੰਕੇਤ ਇਹ ਦਿੱਤਾ, ਕਲੀਅਰ ਸ਼ਬਦਾਂ 'ਚ ਕਿਹਾ, ਸੰਕੇਤ ਕੀ ਦਿੱਤਾ, ਪਹਿਲਾਂ ਟੈਰਿਫ ਉਹਨਾਂ ਨੇ ਖੁਦ ਵਧਾਏ ਅਮਰੀਕਾ ਉੱਪਰ, ਨਾਲ ਫਿਰ ਇਹ ਵੀ ਕਹਿਤਾ ਕਿ ਹੁਣ ਜੇ ਅਮਰੀਕਾ ਟੈਰਿਫ ਦੇ ਵਿੱਚ ਵਾਧਾ ਕਰੀ ਜਾਂਦਾ ਨੰਬਰਸ ਦੀ ਗੇਮ 'ਚ ਪੈ ਜਾਂਦਾ, ਕਹਿੰਦੇ ਅਸੀਂ ਇਹਦੇ ਇਸ ਇਹ ਖੇਡ ਨਹੀਂ ਖੇਡਣੀ, ਬਿਕੋਜ਼ ਨਾਓ ਇਟਸ ਆਲ ਬਿਕਮ ਅ ਜੋਕ।
ਸਟੂਪੀਡਿਟੀ
ਸਟੂਪੀਡਿਟੀ
ਜਾਂ ਫਿਰ ਉਹਨਾਂ ਨੇ ਯੂਰਪ ਵਾਲਿਆਂ ਨੂੰ ਵੀ ਕਿਹਾ ਸੀ ਵੀ ਸਾਡੇ ਨਾਲ ਆ ਜਾਓ ਵੀ ਜੇ ਤੁਹਾਡੇ ਹੁਣ ਪੁਰਾਣੇ ਸਾਥੀ ਤੁਹਾਡੀ ਨਹੀਂ ਕੋਈ ਗੱਲ ਤੁਹਾਡੀ ਬਾਤ ਨਹੀਂ ਪੁੱਛਦੇ ਤੇ ਅਸੀਂ ਹੈਗੇ ਹਾਂ ਸਾਡੇ ਕੋਲ ਆ ਜਾਓ ਸਾਨੂੰ ਆਪਣਾ ਵੱਡਾ ਭਰਾ ਬਣਾ ਲਓ
ਹਾਂਜੀ
ਵਿਜੇ ਜੀ ਹੁਣ ਵਾਲ ਸਟਰੀਟ ਜਰਨਲ ਵਾਲੇ ਅੱਜ ਸਵੇਰੇ ਇਹ ਵੀ ਰਿਪੋਰਟ ਕਰ ਰਹੇ ਨੇ ਕਿ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਬਹੁਤ ਜਲਦ ਹੋ ਸਕਦਾ ਕਿ ਉਹ ਕੰਸਿਡਰ ਕਰ ਰਹੇ ਨੇ ਕਿ ਜਿਹੜੀਆਂ ਟੈਰਿਫਸ ਅਨਾਊਂਸ ਕੀਤੀਆਂ ਇਹਨਾਂ ਨੇ 245% ਤੱਕ ਵਾਲੀਆਂ ਟੈਰਿਫਸ ਔਨ ਸਮ ਕਮੋਡਿਟੀਜ਼ ਦੇ ਮਾਈਟ ਬੀ ਕੱਟ ਇਨ ਟੂ ਹੈਫ 50-60% ਤੱਕ ਕਹਿੰਦੇ ਕੁਝ ਟੈਰਿਫਸ ਜਿਹੜੀਆਂ ਨੇ ਉਹਨਾਂ ਵੱਲੋਂ ਘਟਾਈਆਂ ਜਾ ਸਕਦੀਆਂ ਨੇ ਤਾਂ ਕਿ ਇਹ ਜਿਹੜੀ ਸਾਰੀ ਇਹ ਟ੍ਰੇਡ ਵਾਰ ਸ਼ੁਰੂ ਹੋ ਗਈ ਇੱਕ ਤਰੀਕੇ ਨਾਲ ਚੀਨ ਦੇ ਨਾਲ ਉਹਨੂੰ ਡੀਐਸਕੇਲੇਟ ਕੀਤਾ ਜਾ ਸਕੇ ਕਿਉਂਕਿ ਸਕਾਟ ਬੈਸੈਂਟ ਨੇ ਵੀ ਕੱਲ੍ਹ ਇਹੀ ਕਿਹਾ ਸੀ ਵੀ ਜਿਹੜੀ ਡੀਐਸਕੇਲੇਸ਼ਨ ਹੈ ਬਹੁਤ ਜਲਦ ਹੋਣ ਦੇ ਆਸਾਰ ਨੇ ਉਹਨਾਂ ਨੇ ਕੱਲ੍ਹ ਇਹ ਗੱਲ ਕਹੀ ਸੀ ਸੋ ਹੁਣ ਇਹ ਖ਼ਬਰ ਆਉਣ ਲੱਗ ਗਈ ਕਿ ਉਹ ਜਿਹੜੀ ਡੀਐਸਕੇਲੇਸ਼ਨ ਆ ਇਟ ਮਾਈਟ ਬੀ ਇਨ ਦਾ ਫਾਰਮ ਆਫ ਕਿ ਯੂਐਸ ਵਾਲੇ ਆਪਣੀਆਂ ਟੈਰਿਫਸ ਨੂੰ ਘਟਾ ਦੇਣ
ਟਰੰਪ ਨੇ
ਫਿਰ ਸ਼ਾਇਦ ਉਸ ਤੋਂ ਬਾਅਦ ਟ੍ਰੇਡ ਡੀਲ ਦੀ ਕੋਈ ਗੱਲਬਾਤ ਸ਼ੁਰੂ ਹੋ ਸਕੇ
ਗੱਲ ਸ਼ੁਰੂ ਹੋਵੇ ਡੋਨਲਡ ਟਰੰਪ ਨੂੰ ਜਦੋਂ ਕੱਲ੍ਹ ਸਵਾਲ ਪੁੱਛਿਆ ਗਿਆ ਸਕਾਟ ਬੈਸੈਂਟ ਦੀ ਟਿੱਪਣੀ ਬਾਰੇ ਜਦੋਂ ਉਹਨਾਂ ਨੇ ਆਹ ਸਾਰੀ ਉਹ ਗੱਲ ਕੀਤੀ ਜਿਹਦੇ ਬਾਰੇ ਤੁਸੀਂ ਕਿਹਾ ਨਾ ਵੀ ਆਰ ਗੋਇੰਗ ਟੂ ਲਿਵ ਟੁਗੈਦਰ ਵੈਰੀ ਹੈਪੀਲੀ ਐਂਡ ਆਈਡਲੀ ਵਰਕ ਟੁਗੈਦਰ ਫਿਰ ਟਰੰਪ ਨੇ ਇਹ ਵੀ ਕਿਹਾ ਵੀ ਹਿਲ ਪਲੇ ਨਾਈਸ ਵਿਦ ਚਾਈਨਾ ਕਹਿੰਦੇ ਵੀ ਅਸੀਂ ਤਾਂ ਬਹੁਤ
ਆਈ ਵੋਂਟ ਪਲੇ ਹਾਰਡ ਬਾਲ
ਆਈ ਵੋਂਟ ਪਲੇ ਹਾਰਡ ਬਾਲ ਅਤੇ ਉਹਨਾਂ ਨੇ ਵਾਸੂ ਜੀ ਗੱਲ ਇਹ ਵੀ ਕਹੀ ਟਰੰਪ ਨੇ ਹਾਲ ਦੀ ਘੜੀ ਇਹ ਵੀ ਨੈਗੋਸੀਏਸ਼ਨ ਟੈਕਟਿਕ ਹੋ ਸਕਦਾ ਕਿ ਚਾਈਨਾ ਦੇ ਉੱਪਰ ਜਿਹੜੇ ਟੈਰਿਫ ਅਮਰੀਕਾ ਨੇ ਲਗਾਏ ਨੇ ਉਹਨਾਂ ਦੇ ਵਿੱਚ ਵੱਡੀ ਕਟੌਤੀ ਤਾਂ ਹੋਏਗੀ ਇਟ ਵਿਲ ਬੀ ਅ ਸਬਸਟੈਂਸ਼ੀਅਲ ਡੀਕਰੀਜ਼ ਪਰ ਉਹ ਜ਼ੀਰੋ ਤੇ ਨਹੀਂ ਆਉਣਗੇ
ਯਾ ਸੋ ਉਹ ਜਿਹੜੀ ਤੁਸੀਂ ਕਿਹਾ ਨਾ ਵੀ ਹੂ ਵਿਲ ਬਲਿੰਕ ਫਰਸਟ ਸੋ ਦਿਸ ਇਜ਼ ਯੂ ਐਸ ਬਲਿੰਕਿੰਗ ਫਰਸਟ
ਬਲਿੰਕਿੰਗ ਫਰਸਟ ਯਾ ਇਹ
ਪਹਿਲਾਂ ਆਪਣੀਆਂ ਟੈਰਿਫਸ ਘਟਾ ਕੇ ਇੱਕ ਮਾਹੌਲ ਬਣਾ ਕੇ ਵੀ ਚਲੋ ਆ ਜਾਓ ਬੈਠ ਕੇ ਆਪਾਂ ਗੱਲ ਤਾਂ ਕਰੀਏ ਕਿ ਪਹਿਲਾ ਕਦਮ ਅਸੀਂ ਪੁੱਟ ਲਿਆ ਵੀ ਹੁਣ ਆ ਜਾਓ ਆਪਾਂ ਬੈਠ ਕੇ ਗੱਲ ਕਰਦੇ ਹਾਂ ਫਿਰ ਕੋਈ ਟ੍ਰੇਡ ਡੀਲ ਦੇ ਉੱਤੇ ਕੋਈ ਗੱਲਬਾਤ ਹੋ ਸਕਦੀ ਆ ਕੋਈ ਸਮਝੌਤਾ ਹੋ ਸਕਦਾ ਡੋਨਲਡ ਟਰੰਪ ਦੀ ਪਹਿਲੀ ਐਡਮਿਨਿਸਟ੍ਰੇਸ਼ਨ ਨੇ ਵੀ ਚਾਈਨਾ ਦੇ ਨਾਲ ਇੱਕ ਟ੍ਰੇਡ ਡੀਲ ਦੇ ਫੇਜ਼ 1 ਦੇ ਉੱਤੇ ਕਾਫੀ ਸਮਾਂ ਲਗਾਇਆ ਸੀ ਪਰ ਉਹ ਟ੍ਰੇਡ ਡੀਲ ਦੇ ਫਿਰ ਉਹ ਫਾਈਨਲਾਈਜ਼ ਨਹੀਂ ਸੀ ਹੋ ਸਕੀ ਤੇ ਹੁਣ ਇਸ ਵਾਰ ਫਿਰ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਲੈਟਸ ਹੋਪ ਕਿ ਇਹ ਚੀਜ਼ ਸੱਚ ਹੋ ਜਾਏ ਹੁਣ ਵਿਜੇ ਜੀ ਜੋ ਸਾਰੀ ਡੀ ਐਸਕੇਲੇਸ਼ਨ ਦੀ ਗੱਲ ਹੋ ਰਹੀ ਹੈ ਤੇ ਸਾਡੇ ਇੱਥੇ ਕੈਨੇਡਾ ਦੇ ਵਿੱਚ ਪੂਰੇ ਦਾ ਪੂਰਾ ਇਲੈਕਸ਼ਨ ਹੀ ਡੋਨਲਡ ਟਰੰਪ ਤੇ ਉਹਨਾਂ ਦੀਆਂ ਟੈਰਿਫਸ ਦੇ ਸਿਰ ਤੇ ਲੜਿਆ ਜਾ ਰਿਹਾ
ਯੈਸ
ਸੋ
ਜੇ ਮੰਨ ਲਓ ਆ ਡੀ ਐਸਕੇਲੇਸ਼ਨ ਵਾਲੀ ਗੱਲ ਯਾ ਇਹਦਾ ਜਿਹੜਾ ਨਿਪਟਾਰਾ ਵੈਸੇ ਜਿੰਨਾ ਖਲਾਰਾ ਪਿਆ ਹੋਇਆ ਇਹ ਛੇਤੀ ਕਿਤੇ ਨਿਪਟਾਰਾ ਹੋਣ ਵਾਲਾ ਨਹੀਂ ਜੇ ਇਹ ਨਿਪਟਾਰਾ ਫਰਜ਼ ਕਰੋ ਸੋਮਵਾਰ ਤੋਂ ਪਹਿਲਾਂ ਹੋ ਜਾਂਦਾ ਤਾਂ ਕੀ ਉਹਦਾ ਵੋਟਰ ਇੰਟੈਂਸ਼ਨ ਉੱਪਰ ਫਰਕ ਪੈ ਸਕਦਾ ਜਾਂ ਕੀ ਜੇ ਇਹ ਨਿਪਟਾਰਾ ਹੁੰਦੇ ਹੁੰਦੇ ਮਹੀਨੇ ਦੋ ਮਹੀਨੇ ਲੱਗ ਜਾਂਦੇ ਨੇ ਤਾਂ ਜਿਹੜੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਇਸ ਵੇਲੇ ਇਲੈਕਸ਼ਨ ਦੇ ਵਿੱਚ ਨੈਰੇਟਿਵ ਸਿਰਜਿਆ ਹੋਇਆ ਤਾਂ ਫਿਰ ਉਹ ਚੀਜ਼ਾਂ ਸ਼ਾਇਦ ਫਿਜ਼ਲ ਆਊਟ ਹੀ ਹੋ ਜਾਣ ਤੁਸੀਂ ਆਪਾਂ ਕੱਲ੍ਹ ਜਿਹੜੀ ਗੱਲ ਕਰਦੇ ਸੀ ਨਾ ਆਈ ਵਾਸ ਥਿੰਕਿੰਗ ਅਬਾਊਟ ਇਟ ਆਫਟਰ ਉਹਨਾਂ ਸੋਚਿਆ ਨਾ ਇੰਨਾ ਵੇਲਾ ਯਾਰ ਖਬਰਾਂ ਬਾਰੇ ਬਾਅਦ 'ਚ ਹੀ ਸੋਚੀ ਜਾਣਾ ਪਰ ਜਿਹੜੀ ਕੱਲ੍ਹ ਤੁਸੀਂ ਗੱਲ ਕਹੀ ਸੀ ਕਿ ਜਿਹੜਾ ਲਿਬਰਲਸ ਨੇ ਵੀਕਐਂਡ 'ਤੇ ਆਪਣਾ ਪਲੇਟਫਾਰਮ ਸਾਂਝਾ ਕੀਤਾ ਉਹਦੇ ਵਿੱਚ ਉਹਨਾਂ ਨੇ ਯੂ ਐੱਸ ਕਾਊਂਟਰ ਟੈਰਿਫਸ ਕਰਕੇ ਖਰਚਾ ਕਿੰਨਾ ਸੋਰੀ ਮਾਲੀਆ ਕਿੰਨਾ ਇਕੱਠਾ ਹੋਣਾ $20 billion ਦਾ ਕੈਨੇਡਾ ਨੂੰ ਉਹ ਤਾਂ ਫੈਕਟਰ ਇਨ ਕਰ ਲਿਆ ਪਰ ਯੂ ਐੱਸ ਟੈਰਿਫਸ ਕਰਕੇ ਟ੍ਰੇਡ ਵਾਰ ਕਰਕੇ ਓਵਰਆਲ ਕੈਨੇਡੀਅਨ ਇਕੋਨਮੀ ਉੱਪਰ ਕੀ ਅਸਰ ਪਏਗਾ ਉਹ ਫੈਕਟਰ ਇਨ ਨਹੀਂ ਕੀਤਾ ਸੋ ਕੀ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਕਿ ਪਤਾ ਹੈ ਕਿ ਇਹ ਗੱਲ ਇੰਨੀ ਲੰਬੀ ਚੱਲਣ ਵਾਲੀ ਹੈ ਕੋਈ ਨਹੀਂ ਜੇ ਤੁਸੀਂ ਉਹਨੂੰ ਫੈਕਟਰ ਇਨ ਕਰੋਗੇ ਜਿਹੜੇ ਨੰਬਰ ਤੁਸੀਂ ਆਲਰੇਡੀ ਡੈਫੀਸਿਟਸ ਵਾਲੇ ਡੈਟ ਵਾਲੇ ਸ਼ੋਅ ਕੀਤੇ ਨੇ ਉਹ ਤੇ ਹੋਰ ਜ਼ਿਆਦਾ ਬਲੂਨ ਹੋ ਜਾਣਗੇ ਤੇ ਉਹ ਹੋਰ ਜ਼ਿਆਦਾ ਵੱਡੇ ਹੋ ਜਾਣਗੇ
ਤੇ ਕਾਊਂਟਰ ਟੈਰਿਫਸ ਦਾ ਵੀ ਜਿਹੜਾ ਰੈਵਨਿਊ ਫੈਕਟਰ ਇਨ ਕੀਤਾ ਉਹ ਕੰਸਰਵੇਟਿਵਸ ਨੇ ਵੀ ਕੀਤਾ ਕੱਲ੍ਹ ਉਹਨਾਂ ਨੇ ਵੀ $20 billion ਹੀ ਕੀਤਾ
ਉਹਨਾਂ ਨੇ ਵੀ ਕੀਤਾ
ਤੇ ਇਹ ਜਿਹੜਾ ਇੱਕ ਸਾਲ ਵਾਸਤੇ ਹੀ ਕੀਤਾ ਜਾ ਰਿਹਾ ਅਗਲੇ ਸਾਲ ਵਾਸਤੇ ਨਹੀਂ
ਯੈਸ
ਤੇ ਸੋ ਵਿਜੇ ਜੀ ਦੇਖੋ ਜਿਹੜੀ ਇਹ ਬਹੁਤ ਸਾਰੇ ਸਾਡੇ ਲਿਸਨਰ ਸਾਨੂੰ ਫੋਨ ਕਰਕੇ ਮੈਸੇਜ ਕਰਕੇ ਪੁੱਛਦੇ ਆ ਸਾਡੇ ਈਵਨ ਮੈਂ ਕੱਲ੍ਹ ਵੀ ਦੱਸ ਰਿਹਾ ਸੀ ਵੀ ਸਾਡੇ ਕੋਈ ਮੇਰੇ ਆਪਣੇ ਨਿੱਜੀ ਕੁਝ ਦੋਸਤ ਨੇ ਉਹਨਾਂ ਦੇ ਵੀ ਵੀਕਐਂਡ ਤੇ ਮੈਨੂੰ ਫੋਨ ਆਉਂਦੇ ਰਹੇ ਕਿ ਯਾਰ ਵੀ ਤੁਸੀਂ ਖਬਰਾਂ ਖੁਬਰਾਂ ਬਾਰੇ ਗੱਲਬਾਤ ਕਰਦੇ ਹੋ ਵੀ ਤੁਹਾਨੂੰ ਇਹਦੇ ਬਾਰੇ ਥੋੜੀ ਬਹੁਤ ਜਾਣਕਾਰੀ ਹੁੰਦੀ ਹੈ ਵੀ ਦੱਸੋ ਵੋਟ ਕਿਹਨੂੰ ਪਾਈਏ ਸਮਝ ਨਹੀਂ ਆ ਰਿਹਾ ਇਸ ਵਾਰ ਵੀ ਆ ਪਲੇਟਫਾਰਮ ਕੀ ਹੈ ਵਾਅਦੇ ਜਿਹੜੇ ਕੁਝ ਲੱਗ ਰਹੇ ਸਾਰਿਆਂ ਦੇ ਵੀ ਹੁਣ ਇਹ ਡੋਨਲਡ ਟਰੰਪ ਦਾ ਖਤਰਾ ਹੈ ਕਿ ਐਂਟੀ ਇਨਕੰਬੈਂਸੀ ਹੈ ਚੇਂਜ ਵਾਸਤੇ ਵੋਟ ਕਰੀਏ ਕਿ ਡੋਨਲਡ ਟਰੰਪ ਨੂੰ ਵੇਖ ਕੇ ਵੋਟ ਕਰੀਏ ਕਿੱਦਾਂ ਕਰੀਏ ਆਈ ਥਿੰਕ ਜੋ ਮੇਰੀ ਨਿੱਜੀ ਰਾਏ ਹੈ ਸੋ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਹੁਣ ਸੋ ਡੋਨਲਡ ਟਰੰਪ ਦਾ ਜਿਹੜਾ ਖਤਰਾ ਇਹ ਖਤਰਾ ਇੱਕ ਬਹੁਤ ਸੀਰੀਅਸ ਖਤਰਾ ਹੈ ਪਰ ਡੋਨਲਡ ਟਰੰਪ ਨਾਲ ਡੀਲ ਕੌਣ ਕਰੇਗਾ ਕਿਵੇਂ ਕੀਤਾ ਜਾਵੇ ਉਹਦੇ ਆਧਾਰ ਤੇ ਵੋਟ ਪਾਉਣ ਦੀ ਲੋੜ ਨਹੀਂ ਖਤਰਾ ਹੈ ਸਾਡੀ ਇਕਨੋਮੀ ਨੂੰ ਡੋਨਲਡ ਟਰੰਪ ਵਾਲਾ ਜਿਹੜਾ ਸਾਰਾ ਐਪੀਸੋਡ ਆ ਜੋ ਟ੍ਰੇਡ ਵਾਰ ਆ ਇਹਦੇ ਵਿੱਚੋਂ ਜੋ ਸਾਡਾ ਟੇਕਵੇ ਇਹ ਹੈ ਕਿ ਸਾਨੂੰ ਆਪਣੀ ਇਕਨੋਮੀ ਨੂੰ ਮਜ਼ਬੂਤ ਕਰਨਾ ਪੈਣਾ ਸੋ ਇਹਦੇ ਵਿੱਚੋਂ ਜੋ ਕਹਿ ਲਓ ਵੀ ਜੋ ਟ੍ਰੇਡ ਵਾਰ ਦੇ ਵਿੱਚੋਂ ਜੋ ਸਾਡਾ ਹਾਸਲ ਹੈ ਉਹ ਇਹ ਹੈ ਕਿ ਸਾਨੂੰ ਇਹ ਗੱਲ ਸਮਝ ਆ ਗਈ ਦੈਟ ਵੀ ਨੀਡ ਟੂ ਸਟਰੈਂਥਨ ਕੈਨੇਡੀਅਨ ਇਕਨੋਮੀ
ਬਿਲਕੁਲ
ਸਾਨੂੰ ਸੈਲਫ ਰਿਲਾਇੰਟ ਹੋਣਾ ਪੈਣਾ ਆਤਮ ਨਿਰਭਰ ਬਣਨਾ ਪੈਣਾ ਜੋ ਅਸੀਂ ਪਿਛਲੇ ਕਈ ਸਾਲਾਂ ਤੋਂ ਇਹ ਗੱਲ ਕਰ ਹੀ ਰਹੇ ਹਾਂ ਜਦੋਂ ਦਾ ਕਨੈਕਟ ਐਫ ਐਮ ਔਨ ਏਅਰ ਹੈ ਤੇ ਅਸੀਂ ਉਦੋਂ ਦੇ ਹੀ ਗੱਲ ਕਰਦੇ ਹਾਂ ਵੀ ਬਹੁਤ ਜਿਵੇਂ ਖਾਸ ਤੌਰ ਤੇ ਆਇਲ ਐਂਡ ਗੈਸ ਸੈਕਟਰ ਦੇ ਵਿੱਚ ਨੈਚੁਰਲ ਰਿਸੋਰਸ ਸੈਕਟਰ ਦੇ ਵਿੱਚ ਵੀ ਸਾਨੂੰ ਆਪ ਜਿਹੜਾ ਹੈ ਉਹ ਸੈਲਫ ਰਿਲਾਇੰਟ ਬਣਨਾ ਪੈਣਾ
ਤੇ ਜਿਹੜੀ ਉਹਦੀ ਐਕਸਟ੍ਰੈਕਸ਼ਨ
ਹੁਣ ਇਹ ਸਾਡਾ ਹਾਸਲ ਇਹ ਹੈ ਕਿ ਟ੍ਰੇਡ ਵਾਰ ਯੈਸ ਇਜ਼ ਅ ਸੀਰੀਅਸ ਇਸ਼ੂ ਇਨ ਦਿਸ ਇਲੈਕਸ਼ਨ, ਇਟ ਸ਼ੁੱਡ ਬੀ, ਪਰ ਉਹਦੇ ਵਿੱਚ ਜਿਹੜਾ ਕਹਿ ਲਓ ਡਿਸਾਈਡਿੰਗ ਫੈਕਟਰ ਇਹ ਨਹੀਂ ਹੈ ਕਿ ਡੋਨਲਡ ਟਰੰਪ ਨਾਲ ਡੀਲ ਕੌਣ ਕਰੇਗਾ,
ਯੈਸ
ਉਹ ਮੈਟਰ ਨਹੀਂ ਕਰਦਾ, ਡੋਨਲਡ ਟਰੰਪ ਅੱਜ ਹੈ 3 ਸਾਲ ਬਾਅਦ ਨਹੀਂ ਹੈ, ਰਾਈਟ, ਪਰ ਜਿਹੜਾ ਮੇਨ ਮੈਟਰ ਇੱਥੇ ਹੈ ਕਿ ਸਾਡੀ ਇਕਨੋਮੀ ਨੂੰ ਅਸੀਂ ਮਜ਼ਬੂਤ ਬਣਾਉਣਾ
ਤੇ ਡਾਇਵਰਸਿਫਿਕੇਸ਼ਨ ਕੌਣ ਕਰ ਸਕਦਾ,
ਯਾ ਸੋ ਦੋਨੋਂ ਪਾਰਟੀਆਂ ਵੱਲੋਂ ਆਪਣੇ ਆਪਣੇ ਪਲੈਟਫਾਰਮ ਜਨਤਕ ਕੀਤੇ ਗਏ, ਦੋਨੋਂ ਹੀ ਪਾਰਟੀਆਂ ਹੁਣ ਇਕਨੋਮੀ ਨੂੰ ਸਟਰੈਂਥਨ ਕਰਨ ਦੀ ਗੱਲ ਕਰ ਰਹੀਆਂ ਨੇ, ਤੁਸੀਂ ਉਹ ਪਲੈਟਫਾਰਮ ਸਟੱਡੀ ਕਰੋ ਤੇ ਜਿਹੜਾ ਇਕਨੋਮਿਕ ਪਲਾਨ, ਇਕਨੋਮਿਕ ਪਲਾਨ ਕੈਨੇਡਾ ਦੀ ਇਕਨੋਮੀ ਨੂੰ ਮਜ਼ਬੂਤ ਕਰਨ ਵਾਲਾ ਪਲਾਨ, ਜੇ ਤੁਹਾਨੂੰ ਲਿਬਰਲਸ ਦਾ ਪਸੰਦ ਆਉਂਦਾ ਤੁਸੀਂ ਲਿਬਰਲਸ ਨੂੰ ਵੋਟ ਪਾਓ, ਜੇ ਕੰਸਰਵੇਟਿਵਸ ਦਾ ਪਸੰਦ ਆਉਂਦਾ ਕੰਸਰਵੇਟਿਵਸ ਨੂੰ ਵੋਟ ਪਾਓ, ਐਨਡੀਪੀ ਦਾ ਪਸੰਦ ਆਉਂਦਾ ਤਾਂ ਐਨਡੀਪੀ ਨੂੰ ਵੋਟ ਪਾਓ, ਬਲਾਕ ਵਾਲੇ ਕੈਨੇਡਾ ਦੀ ਗੱਲ ਹੀ ਨਹੀਂ ਕਰਦੇ, ਉਹ ਕਿਬੈਕ ਦੀ ਗੱਲ ਕਰਦੇ ਆ,
ਕਰੈਕਟ,
ਸੋ ਇਹ ਜਿਹੜੀਆਂ 3 ਮੇਨ ਪਾਰਟੀਆਂ ਨੇ ਤੁਸੀਂ ਦੇਖ ਲਓ ਕਿਹਨੂੰ ਵੋਟ ਪਾਉਣੀ ਹੈ, ਪਰ ਮੁੱਦਾ ਇਹ ਨਹੀਂ ਆ ਕਿ ਡੋਨਲਡ ਟਰੰਪ ਨਾਲ ਡੀਲ ਕਰੋ ਅਸੀਂ ਭੇਜਣਾ ਜੀ ਪੀਅਰ ਪੋਲੀਅਫ ਜਾਏ ਕਿ ਮਾਰਕ ਕਾਰਨੀ ਜਾਏ ਕਿ ਜਗਮੀਤ ਸਿੰਘ ਜਾਏ
ਹੋਰ ਜਾਵੇ,
ਆਈ ਥਿੰਕ ਦੈਟਸ ਅ ਨੋਨ ਇਸ਼ੂ, ਪਰ ਮੇਨ ਇਸ਼ੂ ਹੈ ਕਿ ਸਾਡੀ ਇਕਨੋਮੀ ਨੂੰ ਮਜ਼ਬੂਤ ਕੌਣ ਕਰੇਗਾ, ਮਾਰਕ ਕਾਰਨੀ ਕਰਨਗੇ ਪੀਅਰ ਪੋਲੀਅਫ ਕਰਨਗੇ ਕਿ ਜਗਮੀਤ ਸਿੰਘ ਕਰਨਗੇ, ਉਹ ਸੁਧਾਰ ਤੇ
ਹਾਂ, ਜਾਂ ਫਿਰ ਜਿਹੜਾ ਹੁਣ ਦੇਖੋ ਨੈਰੇਟਿਵ ਇੱਕ ਕਿਊਬੈਕ ਵਾਲੇ ਪਾਸੇ ਬਲੌਕ ਕਿਊਬੈਕ ਨੂੰ ਆਪਣੀ ਹੋਣ ਦਾ ਖਤਰਾ ਬਣ ਗਿਆ, ਐਨਡੀਪੀ ਨੂੰ ਵੀ ਆਪਣੀ ਹੋਣ ਦਾ ਖਤਰਾ ਬਣਿਆ ਹੋਇਆ ਸੀ, ਕੱਲ੍ਹ ਇਹ ਗੱਲ ਕਰਦੇ ਸੀ ਕਿ ਐਨਡੀਪੀ ਦੇ ਦੇਖੋ ਜਿਹੜੇ 24-25 MP ਸੀਗੇ ਉਹਨਾਂ ਦੇ ਵਿੱਚੋਂ ਅੱਧੇ BC 'ਚ, ਅੱਧੇ ਤੋਂ ਵੀ ਜ਼ਿਆਦਾ, ਅਤੇ ਉਹਦੇ ਵਿੱਚੋਂ ਵੀ ਫਰਦਰ ਅੱਗੇ ਵੈਨਕੂਵਰ ਆਈਲੈਂਡ ਤੋਂ, ਇਸੇ ਕਰਕੇ ਜਗਮੀਤ ਸਿੰਘ ਹੁਣ ਬ੍ਰਿਟਿਸ਼ ਕੋਲੰਬੀਆ ਦੇ ਉੱਪਰ ਬੜਾ ਉਹਨਾਂ ਨੇ ਕਹਿ ਲਓ ਵੀ ਸਟਰੋਂਗ ਫੋਕਸ ਰੱਖਿਆ ਹੋਇਆ, ਇਹਨਾਂ ਦਾ ਇਹ ਕਹਿਣਾ ਵੀ ਕਿਸੇ ਵੀ ਪਾਰਟੀ ਨੂੰ ਮੈਜੋਰਿਟੀ ਨਾ ਮਿਲੇ, ਵੀ ਮਾਰਕ ਕਾਰਨੀ ਨੂੰ ਮੈਜੋਰਿਟੀ ਨਾ ਦਿਓ ਕਿਉਂਕਿ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਦੇ NDP ਆ, ਹੁਣ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਇਹ ਵੀ ਵੋਟਰ ਨੇ ਸੋਚਣਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹੀ ਮਾਈਨੋਰਿਟੀ ਸਰਕਾਰ ਹੋਵੇ ਜਿਹਨੂੰ ਕਿਸੇ ਦੇ ਨਾਲ ਰਲ ਮਿਲ ਕੇ ਚੱਲਣਾ ਪਏ, ਉਹ ਇਕਨੋਮੀ ਨੂੰ ਮਜ਼ਬੂਤ ਕਰਨਗੇ ਜਾਂ ਫਿਰ ਉਹ ਸਿਰਫ ਆਪਣੀ ਸਿਆਸੀ ਜ਼ਮੀਨ ਨੂੰ ਬਚਾਉਣ ਵਾਸਤੇ ਕੰਮ ਕਰਨਗੇ? ਕੀ ਸਾਨੂੰ ਕਿਸੇ ਇੱਕ ਪਰਟੀਕੁਲਰ ਪਾਰਟੀ ਦੀ ਮਾਈਨੋਰਿਟੀ ਗਵਰਨਮੈਂਟ ਚਾਹੀਦੀ ਹੈ ਜਾਂ ਕਿਸੇ ਇੱਕ ਦਾ ਸਟਰੋਂਗ ਮੈਂਡੇਟ ਚਾਹੀਦਾ? ਬਸੋ ਜੀ, ਸਾਡੇ ਨਾ ਪਿਛਲੇ ਦਿਨਾਂ ਤੋਂ ਅਸੀਂ ਘੁੰਮਣ ਫਿਰਨ ਵਾਸਤੇ ਕੁਝ ਗੈਸਟ ਵਗੈਰਾ ਆਏ ਹੋਏ ਸੋ ਨਾ, ਵੀ ਬਿਨ ਗੋਇੰਗ ਅਰਾਊਂਡ ਇੱਥੇ ਆਪਣੇ ਵੈਨਕੂਵਰ ਦੇ ਆਪਣੇ ਲੋਕਲ ਇਲਾਕੇ 'ਚ, ਹਾਈਵੇ 99 ਤੋਂ ਜਦ ਤੁਸੀਂ ਜਾਂਦੇ ਹੋ ਪ੍ਰੀਟੀ ਮੱਚ ਨਾ ਲੌਂਗ ਵੀਕਐਂਡ 'ਤੇ, ਅਤੇ ਪਿਛਲੇ ਦਿਨਾਂ 'ਚ ਰੋਜ਼ਾਨਾ ਹੀ ਅਜਿਹਾ ਹੁੰਦਾ ਰਿਹਾ, ਅਸੀਂ ਜਾ ਰਹੇ ਹਾਂ ਹਾਈਵੇ 99 ਅਤੇ ਨਾਲ ਨਾਲ ਇੱਕ ਟ੍ਰੇਨ ਜਾ ਰਹੀ ਆ, ਕਿਉਂਕਿ ਉਹ ਨਾ ਰੇਲ ਰਾਊਟ ਵੀ ਆ, ਉਹ ਕੋਲੇ ਨਾਲ ਭਰੀ ਟ੍ਰੇਨ ਜਾ ਰਹੀ ਆ, ਉਹ ਕੋਲਾ ਪਹਿਲਾਂ ਵੀ ਆਪਾਂ ਕਈ ਸਾਲ ਪਹਿਲਾਂ ਜਾਂ ਪਿਛਲੇ ਸਾਲਾਂ 'ਚ ਵੀ ਗੱਲ ਕਰ ਚੁੱਕੇ ਹਾਂ, ਅਮਰੀਕਾ ਤੋਂ ਕੋਲਾ ਭਰ ਕੇ ਆਉਂਦਾ ਟ੍ਰੇਨਾਂ 'ਚ, ਉਹ ਇੰਨੀ ਲੰਬੀ ਲੰਬੀ ਟ੍ਰੇਨ ਹੁੰਦੀ, ਤੁਹਾਨੂੰ ਇੱਕ ਸਿਰਾ ਦੋਨੇ ਸਿਰੇ ਉਹਦੇ ਇਕੱਠੇ ਹੀ ਨਜ਼ਰ ਆਉਂਦੇ, ਉਹ ਕੋਲਾ ਜਿਹੜਾ ਭਰਿਆ ਹੋਇਆ ਆ ਰਿਹਾ ਉਹ ਵੈਨਕੂਵਰ ਦੇ ਪੋਰਟ ਤੋਂ ਲੱਦ ਕੇ ਏਸ਼ੀਅਨ ਮੁਲਕਾਂ ਨੂੰ ਭੇਜਿਆ ਜਾ ਰਿਹਾ, ਅਤੇ ਉਹ ਕੋਲਾ ਜਿਹਦੀ ਐਕਸਟ੍ਰੈਕਸ਼ਨ ਅਮਰੀਕਾ 'ਚ ਹੁੰਦੀ ਪਈ ਆ, ਉਹ ਮਾਲੀਆ ਅਮਰੀਕਾ ਦਾ ਬਣਿਆ ਹੋਇਆ, ਜਿਹੜੇ ਮੁਲਕਾਂ ਨੂੰ ਉਹ ਕੋਲਾ ਜਾਂਦਾ ਪਿਆ ਉੱਥੇ ਉਹ ਪੋਲਿਊਸ਼ਨ ਵੀ ਕੋਜ਼ ਕਰਦਾ ਪਿਆ, ਜੇ ਉੱਥੇ ਅਸੀਂ ਆਪਣੀ LNG ਜਿਹੜਾ ਕਿ ਕਲੀਨਰ ਸੋਰਸ ਆਫ ਫਿਊਲ ਹੈਗਾ ਫੋਸਿਲ ਫਿਊਲ ਹੀ ਆ, ਪਰ ਉਹਨੇ ਪ੍ਰਦੂਸ਼ਣ ਕੋਲੇ ਨਾਲੋਂ ਕਿਤੇ ਘੱਟ ਕਰਨਾ, ਜੇ ਅਸੀਂ ਆਪਣੀ LNG ਐਕਸਟ੍ਰੈਕਟ ਕਰਕੇ ਉੱਥੇ ਭੇਜ ਦਿੰਦੇ ਹਾਂ ਤਾਂ ਉਹਦੇ ਨਾਲ ਜਿਹੜੀ ਉਹ ਡਾਇਵਰਸੀਫਿਕੇਸ਼ਨ ਆ ਉਹ ਹਾਸਲ ਇੱਕ ਤਾਂ ਉਹ ਹੋਏਗੀ, ਦੂਜੀ ਗੱਲ ਗਲੋਬਲ ਐਮਿਸ਼ਨਸ ਨੂੰ ਕੰਟਰੋਲ ਕਰਨ ਦੇ ਵਿੱਚ, ਕੰਬੈਟ ਘਟਾਉਣ ਦੇ ਵਿੱਚ ਵੀ ਮਦਦ ਹੋਏਗਾ, ਸਹਾਇਕ ਹੋਏਗਾ। ਸੋ ਜਿਹੜੀ ਇਕਨੋਮੀ ਨੂੰ ਮਜ਼ਬੂਤ ਕਰਨ ਵਾਲੀ ਗੱਲ ਹੈ ਉਹ ਇਹੀ ਆ ਕਿ ਰਿਸੋਰਸਿਸ ਨੂੰ ਡਿਵੈਲਪ ਕਰਕੇ, ਅਮਰੀਕਾ ਦੇ ਉੱਪਰੋਂ ਡਿਪੈਂਡੈਂਸ ਘਟਾ ਕੇ ਦੂਜੇ ਮੁਲਕਾਂ ਦੇ ਨਾਲ, ਜਿਹੜੇ ਦੂਜੇ ਵੱਡੇ ਮੁਲਕ ਨੇ ਜਿਨ੍ਹਾਂ ਦੇ ਨਾਲ ਸਾਡੀ ਵੱਖੋ ਵੱਖਰੇ ਇਸ਼ੂਜ਼ ਨੂੰ ਲੈ ਕੇ, ਟ੍ਰੇਡ ਨੂੰ ਲੈ ਕੇ ਇਸ ਵੇਲੇ ਟਸਲ ਹੋਈ ਹੋਈ ਆ, ਉਹਨਾਂ ਨੂੰ ਰਿਜ਼ੋਲਵ ਅਤੇ ਸੋਲਵ ਕੌਣ ਕਰ ਸਕਦਾ ਕਿ ਤਾਂ ਕਿ ਪਹਿਲਾਂ ਜਿਹੜੇ ਕੈਨੇਡਾ ਦੇ ਵਿੱਚ ਲੋਕਾਂ ਦੀ ਆਰਥਿਕਤਾ ਹੈ, ਕੈਨੇਡੀਅਨ ਜੋਬਸ ਨੇ, ਕੈਨੇਡੀਅਨ ਲੋਕਾਂ ਦੇ ਬੈਨੀਫਿਟਸ ਨੇ, ਜਿਹੜੀਆਂ ਸਰਵਿਸਿਜ਼ ਨੇ, ਉਹਨਾਂ ਨੂੰ ਸੁਰੱਖਿਅਤ ਕਰਨ ਦੇ ਲਈ, ਇਕਨੋਮਿਕ ਐਕਟੀਵਿਟੀ ਨੂੰ ਜਿਹੜਾ ਪ੍ਰੋਪਰਲੀ ਬੜਾਵਾ ਦੇ ਸਕਦਾ ਉਹ ਸਰਕਾਰ ਹੋਣੀ ਚਾਹੀਦੀ ਹੈ।
ਯਾ ਸੋ ਹੁਣ ਚੱਕਰ ਇਹ ਹੈ ਨਾ ਵਿਜੇ ਜੀ ਕਿ ਸਾਰੀਆਂ ਪਾਰਟੀਆਂ ਗੱਲ ਕਰ ਰਹੀਆਂ, ਅਸੀਂ ਵੀ ਇੱਦਾਂ ਕਰਾਂਗੇ, ਅਸੀਂ ਵੀ ਕਰਾਂਗੇ, ਅਸੀਂ ਵੀ ਪਾਈਪਲਾਈਨ ਵਿਛਾਵਾਂਗੇ, ਅਸੀਂ ਵੀ ਨੈਚੁਰਲ ਰਿਸੋਰਸਿਸ ਹੁਣ ਐਕਸਪੋਰਟ ਕਰਨੇ ਸ਼ੁਰੂ ਕਰਾਂਗੇ। ਸੋ ਫਿਰ ਸੋ ਫੋਰ ਦ ਬੈਨੀਫਿਟ ਆਫ ਆਵਰ ਲਿਸਨਰਸ, ਕਿਉਂਕਿ ਬਹੁਤ ਸਾਰੇ ਲੋਕ ਕਨਫਿਊਜ਼ ਹੈਗੇ ਨੇ ਇਸ ਵੇਲੇ, ਸੋ ਫਿਰ ਜੇ ਇਸ ਨੂੰ ਪੂਰੀ ਡਿਸਕਸ਼ਨ ਨੂੰ ਜੇ ਅਸੀਂ ਕਹਿ ਲਓ ਕਿ ਥੋੜ੍ਹਾ ਜਿਹਾ ਹੋਰ ਫਨਲ ਕਰਨਾ ਹੋਵੇ, ਸੋ ਦ ਚੋਇਸ ਇਜ਼ ਬਿਟਵੀਨ ਕਿ ਮਾਰਕ ਕਾਰਨੀ ਇੱਕ ਵੈਟਰਨ ਇਕਨੋਮਿਸਟ ਨੇ, ਕਿ ਇੱਕ ਬੜੇ ਸੀਰੀਅਸ ਇਕਨੋਮਿਸਟ ਨੇ, ਬੜੇ ਕਾਮਯਾਬ ਇਕਨੋਮਿਸਟ ਨੇ, ਸੋ ਤੁਸੀਂ ਇੱਕ ਜੇ ਹੁਣ ਪੂਰਾ ਮਸਲਾ ਹੀ ਇਕਨੋਮਿਕ ਹੈ ਤਾਂ ਫਿਰ ਇੱਕ ਇਕਨੋਮਿਸਟ ਨੂੰ ਵੋਟ ਪਾਓ, ਉਹਨੂੰ ਪ੍ਰਧਾਨ ਮੰਤਰੀ ਬਣਾਓ। ਦੂਜੇ ਪਾਸੇ ਸਵਾਲ ਇਹ ਹੈ ਜੋ ਪੀਅਰ ਪੋਲੀਅਫ ਅੱਜ ਵੀ ਕਹਿ ਰਹੇ ਸੀ ਓਨਟੈਰੀਓ ਦੇ ਵਿੱਚ, ਹੈਮਿਲਟਨ ਦੇ ਵਿੱਚ, ਉਹ ਕਹਿੰਦੇ ਕਿ ਡੋਨਲਡ ਟਰੰਪ ਦਾ ਹੂਆ ਬਣਾ ਕੇ ਸਾਰੀ ਕਹਿੰਦੇ ਲਿਬਰਲ ਪਾਰਟੀ ਦੀ ਜਿਹੜੀ ਕੈਂਪੇਨ ਆ, ਕਹਿੰਦੇ ਉਹਨਾਂ ਦੀ ਪੂਰੀ ਕੋਸ਼ਿਸ਼, ਪੂਰਾ ਜ਼ੋਰ ਹੀ ਇਸ ਗੱਲ 'ਤੇ ਹੈ ਕਿ ਉਹਨਾਂ ਦੇ ਪਿਛਲੇ ਜਿਹੜੇ 9 ਸਾਲ ਨੇ ਉਹ ਅਸੀਂ ਭੁੱਲ ਜਾਈਏ, ਕਹਿੰਦੇ ਉਹ ਕਿਵੇਂ ਭੁੱਲ ਜਾਈਏ। ਸੋ ਕੰਸਰਵੇਟਿਵਸ ਕਹਿੰਦੇ ਆ ਵੋਟ ਫੋਰ ਚੇਂਜ, ਕਿ ਅਸੀਂ ਚੌਥੀ ਮੈਂਡੇਟ ਨਹੀਂ ਦੇ ਸਕਦੇ ਲਿਬਰਲਸ ਨੂੰ। ਸੋ ਦ ਚੋਇਸ ਇਜ਼ ਬਿਟਵੀਨ ਕਿ ਤੁਸੀਂ ਮਾਰਕ ਕਾਰਨੀ ਜਿਹੜੇ ਕਿ ਇਕਨੋਮਿਸਟ ਨੇ ਉਹਨਾਂ ਨੂੰ ਵੋਟ ਕਰਨਾ, ਜਾਂ ਤੁਸੀਂ ਚੇਂਜ ਵਾਸਤੇ ਵੋਟ ਕਰਨਾ, ਕਿਉਂਕਿ ਕੰਸਰਵੇਟਿਵਸ ਕਹਿੰਦੇ ਵੀ ਇਹਨਾਂ ਨੇ ਲਿਬਰਲਸ ਹੀ ਨੇ, ਇਹਨਾਂ ਨੇ ਪਹਿਲਾਂ ਕਿਉਂ ਨਾ ਕਰ ਲਿਆ। ਸੋ ਦ ਕੁਐਸਚਨ ਇਜ਼, ਹੁਣ ਮਾਰਕ ਕਾਰਨੀ ਤਾਂ ਚੇਂਜ ਹੋ ਗਏ, ਮਤਲਬ ਲੀਡਰ ਚੇਂਜ ਕਰ ਲਿਆ ਲਿਬਰਲਸ ਨੇ, ਸੋ ਇਜ਼ ਮਾਰਕ ਕਾਰਨੀ ਚੇਂਜ ਇਨਫ?
ਹਾਂ, ਕਿਉਂਕਿ ਕਈਆਂ ਨੂੰ ਇਹ ਲੱਗਦਾ ਕਿ ਜਿਹੜੀ ਚੇਂਜ ਸੀ ਉਹ ਜਸਟਿਨ ਟਰੂਡੋ ਤੋਂ ਚਾਹੀਦੀ ਸੀ, ਸੋ ਚੇਂਜ ਲਿਬਰਲਸ ਤੋਂ ਚਾਹੀਦੀ ਸੀ ਕਿ ਚੇਂਜ ਜਸਟਿਨ ਟਰੂਡੋ ਤੋਂ ਚਾਹੀਦੀ ਸੀ?
ਦੂਜੇ ਪਾਸੇ ਜੋ ਚੇਂਜ ਹੋਇਆ ਲਿਬਰਲਸ ਵਾਲੇ ਪਾਸੇ ਨੇ, ਸੋ ਇਜ਼ ਦੈਟ ਚੇਂਜ ਇਨਫ ਫੋਰ ਯੂ?
ਕਰੈਕਟ।
ਸੋ ਜੇ ਤੁਸੀਂ ਚੇਂਜ ਵਾਸਤੇ ਵੋਟ ਕਰਨਾ ਚਾਹੁੰਦੇ ਹੋ, ਦੈਨ ਲਿਬਰਲਸ ਆਰ ਸੇਇੰਗ ਕਿ ਅਸੀਂ ਚੇਂਜ ਕਰਤਾ, ਇਜ਼ ਮਾਰਕ ਕਾਰਨੀ ਚੇਂਜ ਇਨਫ? ਦੂਜੇ ਪਾਸੇ ਵੀ ਜੇ ਤੁਸੀਂ ਕਹਿੰਦੇ ਹੋ ਵੀ ਹੁਣ ਇਕਨੋਮਿਕ ਇਸ਼ੂ ਹੈ, ਤਾਂ ਫਿਰ ਮਾਰਕ ਕਾਰਨੀ ਇੱਕ ਕਾਮਯਾਬ ਇਕਨੋਮਿਸਟ ਨੇ, ਹਾਲਾਂਕਿ ਈ ਫ੍ਰਾਂਸ ਆਫ ਬਲਾਂਸ਼ਟ ਨੇ ਡਿਬੇਟ ਦੇ ਵਿੱਚ ਪੁੱਛਿਆ ਸੀ, ਕਹਿੰਦੇ ਵੀ ਕਿਹੜੇ ਕ੍ਰਾਈਸਿਸ ਦੀ ਤੁਸੀਂ ਗੱਲ ਕਰਦੇ ਹੋ, ਕਿਹੜੀ ਨੈਗੋਸ਼ੀਏਸ਼ਨ ਦੀ ਗੱਲ ਕਰਦੇ ਹੋ? ਪ੍ਰੂਫ ਹੈ ਨਹੀਂ ਵੀ 2008 ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਤਾਂ ਆਇਆ ਹੀ ਸੀ, ਫਿਰ ਬ੍ਰੈਗਜ਼ਿਟ ਤੁਸੀਂ ਨਹੀਂ ਸੀ ਚਾਹੁੰਦੇ ਹੋਵੇ, ਬ੍ਰੈਗਜ਼ਿਟ ਫਿਰ ਵੀ ਹੋ ਗਿਆ, ਤੇ ਨੈਗੋਸ਼ੀਏਸ਼ਨ ਦੀ ਤੁਸੀਂ ਗੱਲ ਕਰਦੇ ਸੀ, ਤੁਸੀਂ ਤਾਂ ਜੀ ਕਾਰਪੋਰੇਟਸ ਵਾਸਤੇ ਟੈਕਸ ਹੇਵਨਸ ਜਿਹੜੇ ਨੈਗੋਸ਼ੀਏਟ ਕੀਤੇ, ਸੋ ਇਦਾਂ ਦੀਆਂ ਗੱਲਾਂ ਹੁਣ ਇਹ ਸਾਰੇ, ਸੋ ਵੀ ਆਰ ਡਿਸਕਸਿੰਗ ਦਿਸ ਜਸਟ ਫੋਰ ਦਾ ਈਜ਼ ਫੋਰ ਦਾ ਕਨਵੀਨੀਅੰਸ ਆਫ ਅਵਰ ਲਿਸਨਰਸ, ਜਿਹੜੇ ਅਨਡਿਸਾਈਡਿਡ ਵੋਟਰਸ ਨੇ ਵੀ ਮਸਲੇ ਇਹ ਨੇ ਜੇ ਸਾਰੀ ਚੀਜ਼ ਨੂੰ ਤੁਸੀਂ ਫਾਈਨਲ ਕਰੋ ਨਾ, ਕਿਉਂਕਿ ਹੁੰਦਾ ਕੀ ਹੈ ਜੇ ਅਸੀਂ ਹੁਣ ਅੱਗੇ ਚੱਲ ਕੇ ਜੇ ਪਲੈਟਫਾਰਮਸ ਦੀ ਗੱਲ ਵਗੈਰਾ ਕਰਾਂਗੇ, ਨੰਬਰ ਸਮਟਾਈਮਸ ਗੈਟ ਟੂ ਟੈਕਨੀਕਲ ਐਂਡ ਟੂ ਸਿਮਿਲਰ ਐਸ ਵੈਲ, ਕਿ ਜਿਹੜੇ ਹੁਣ ਕਾਊਂਟਰ ਟੈਰਿਫ ਦਾ ਰੈਵਨਿਊ $20 billion ਲਿਬਰਲਸ ਕਹਿੰਦੇ ਹੋ,
ਕਹਿੰਦੇ ਪਾਈਪਲਾਈਨ ਬਣਾਵਾਂਗੇ, ਇਹ ਵੀ ਕਹਿੰਦੇ ਪਾਈਪਲਾਈਨ,
ਸੋ ਸਿਮਿਲਰ ਜਿਹਾ ਬਹੁਤ ਹੋ ਗਿਆ।
ਸੋ
ਜਿਹੜੇ ਮੁੱਦੇ ਜੋ ਸਾਡੀ ਸਮਝ ਪਏ ਨੇ ਕਿ ਸਾਰਾ ਕਰ ਕਰਾ ਕੇ, ਕਿਉਂਕਿ ਹੁਣ ਕੈਂਪੇਨ ਦੇ ਅਖੀਰਲੇ 4 ਦਿਨ ਰਹਿ ਗਏ, 3-4 ਦਿਨ, ਸੋ ਇਹਦੇ ਵਿੱਚ ਜਿਹੜੇ ਬੇਸਿਕ ਰੂਡੀਮੈਂਟਰੀ ਲੈਵਲ ਤੇ ਮੁੱਦੇ ਇਹ ਨੇ, ਸੋ ਇਹਨਾਂ ਦੇ ਆਧਾਰ ਤੇ ਹੁਣ ਮੈਨੂੰ ਲੱਗਦਾ ਡਿਸਾਈਡ ਕਰਨਾ ਹੀ ਪੈਣਾ।
ਐਂਡ ਡੋਨਲਡ ਟਰੰਪ ਦਾ ਤਰੀਕਾ ਹੈ ਕਾਰਵਾਈ ਵੀ ਸਭ ਨੇ ਦੇਖ ਲਿਆ, ਕਿ ਜਿੰਨਾ ਉਹ ਵੱਡੇ ਦਮਗੇ ਮਾਰੇ ਸੀ, ਜਿੰਨੇ ਵੱਡੇ ਦਬਕੇ ਮਾਰੇ ਸੀ, ਉਹਨਾਂ ਦੇ ਉੱਪਰੋਂ ਹੁਣ ਬੈਕ ਟਰੈਕ ਕਰਨਾ ਪੈ ਰਿਹਾ। ਅਸੀਂ ਵਾਸੂ ਜੀ ਦੇਖੋ, ਸ਼ੁਰੂ ਤੋਂ ਕੁਝ ਗੱਲਾਂ ਅਸੀਂ ਵੀ ਕਰਦੇ ਆ ਰਹੇ ਹਾਂ, ਵੀ ਜਿਹੜੇ ਰੈਗੂਲਰਲੀ ਸੁਣਦੇ ਨੇ ਪ੍ਰੋਗਰਾਮ ਉਹ ਇਸ ਗੱਲ ਨੂੰ ਤਸਦੀਕ ਵੀ ਕਰਨਗੇ। ਵੀ ਹੈਵ ਬੀਨ ਟਾਕਿੰਗ ਅਬਾਊਟ ਕਿ ਡੋਨਲਡ ਟਰੰਪ ਵਾਸਤੇ ਇਸ ਲਈ ਤੇ ਤੁਰੇ ਰਹਿਣਾ ਸੌਖਾ ਨਹੀਂ ਹੋਏਗਾ, ਜਿਹੜੀਆਂ ਡੋਮੈਸਟਿਕ ਪੋਲੀਟੀਕਲ ਕੰਪਲਸ਼ਨਸ ਨੇ ਉਹ ਮੂਹਰੇ ਆਉਣਗੀਆਂ, ਅਤੇ ਉਹ ਆਉਣੀਆਂ ਸ਼ੁਰੂ ਹੋ ਗਈਆਂ ਨੇ ਆਲਰੇਡੀ। ਜਿਹੜੇ ਜਿਹੜੇ ਟਰੰਪ ਦੇ ਨੇੜੇ ਵਿਅਕਤੀ ਸੀ, ਕੁਝ ਚੀਜ਼ਾਂ ਨੂੰ ਲੈ ਕੇ ਕੋਰਟ ਕੇਸਿਸ ਹੋ ਰਹੇ ਨੇ, ਕੁਝ ਹੋਰ ਜਿਹੜੀਆਂ ਨਵੀਆਂ ਕੰਟਰੋਵਰਸੀਜ਼ ਉਪਜ ਰਹੀਆਂ ਨੇ ਇਕਨੋਮੀ ਦੇ ਵਿੱਚ, ਜਿਹੜੀ ਇਹ ਟੈਰਿਫਸ ਦਾ ਇੰਪੈਕਟ ਆ, ਇਹ ਲੋਕਾਂ ਨੂੰ ਆਲਰੇਡੀ ਮਹਿਸੂਸ ਹੋਣਾ ਸ਼ੁਰੂ ਹੋ ਰਿਹਾ, ਅਤੇ ਹੁਣ ਕਿਉਂਕਿ ਕੁਝ ਜੋਬਸ ਜਿਹੜੇ ਨਾ ਕਿ ਸ਼ਿਪਿੰਗ ਲਾਈਨਸ ਕਿੰਨੀਆਂ ਬੁੱਕ ਹੋ ਰਹੀਆਂ ਨੇ, ਕਿੰਨਾ ਜਿਹੜੇ ਵੈਸਲਸ ਨੇ ਉਹਨਾਂ ਨੇ ਅਮੈਰੀਕਨ ਪੋਰਟਸ ਦੇ ਉੱਪਰ ਆਉਂਦੇ ਹਫ਼ਤਿਆਂ 'ਚ ਆਉਣਾ, ਉਸ ਉਹਨਾਂ ਨੰਬਰਾਂ ਦੇ ਵਿੱਚ ਨਿਰੰਤਰ ਗਿਰਾਵਟ ਆਉਂਦੀ ਪਈ ਹੈ।
ਵਰਲਡ ਸੋਰੀ IMF ਦੀ ਜਿਹੜੀ ਕੱਲ੍ਹ ਰਿਪੋਰਟ ਆਈ ਹੈ, ਉਹਨਾਂ ਨੇ ਵੀ ਕਿਹਾ ਕਿ ਜਿਹੜੀ ਗਲੋਬਲ ਟ੍ਰੇਡ ਆ ਉਹ ਖਾਸੀ ਘੱਟ ਜਾਣੀ ਆ। ਅੱਛਾ, ਡੋਨਲਡ ਟਰੰਪ ਹੁਣ 3 ਸਾਲ ਬਾਅਦ ਨਹੀਂ ਰਹਿਣੇ ਰਾਸ਼ਟਰਪਤੀ, ਈਲੋਨ ਮਸਕ ਤਾਂ ਵਾਪਸ ਚੱਲੇ ਨੇ, ਉਹਨਾਂ ਨੇ ਕੱਲ੍ਹ ਕਿਹਾ ਸੀ, ਸੋ ਕਹਿੰਦੇ ਵੀ ਮੈਂ ਵਾਪਸ ਹੁਣ ਟੈਸਲਾ ਦੇ ਉੱਤੇ ਫੋਕਸ ਕਰਨਾ, ਟੈਸਲਾ ਨੂੰ ਨੁਕਸਾਨ ਹੋ ਰਿਹਾ, ਸੋ ਇਹਨਾਂ ਨੇ ਚੱਲ ਜਾਣਾ ਸਾਰਿਆਂ ਨੇ। ਸੋ ਅਗੇਨ ਆਈ ਵੁੱਡ ਸੇ ਕਿ ਡੋਨਲਡ ਟਰੰਪ ਨੂੰ ਵੇਖ ਕੇ ਵੋਟ ਨਾ ਪਾਇਓ, ਵੋਟ ਪਾਇਓ ਇਕਨੋਮੀ ਨੂੰ ਵੇਖ ਕੇ, ਕਿ ਸਾਡੀ ਆਪਣੀ ਇਕਨੋਮੀ ਸਾਨੂੰ ਸਟਰੈਂਥਨ ਕਰਨੀ ਹੀ ਪੈਣੀ ਹੈ, ਟ੍ਰੇਡ ਵਾਰ ਦੇ ਵਿੱਚੋਂ ਸਾਡਾ ਹਾਸਲ ਇਹ ਹੈ, ਸਾਡਾ ਲੈਸਨ, ਸਾਡਾ ਸਬਕ ਇਹ ਹੈ, ਅਤੇ ਮਾਰਕ ਕਾਰਨੀ ਵੀ ਇਕਨੋਮੀ ਨੂੰ ਸਟਰੈਂਥਨ ਕਰਨ ਦੀ ਬੜੇ ਵਧੀਆ ਤਰੀਕੇ ਨਾਲ ਗੱਲ ਕਰ ਰਹੇ ਨੇ। ਪੀਅਰ ਪੋਲੀਐਫ ਤਾਂ ਪਿਛਲੇ ਹੁਣ 2.5 ਸਾਲਾਂ ਤੋਂ ਇਹੀ ਗੱਲ ਕਰ ਰਹੇ ਨੇ ਕਿ ਆਪਣੀ ਇਕਨੋਮੀ ਨੂੰ, ਕੈਨੇਡੀਅਨ ਇਕਨੋਮੀ ਨੂੰ ਅਸੀਂ ਸਟਰੈਂਥਨ ਕਰਨਾ। ਸੋ ਦੋਨੋਂ ਪਾਰਟੀਆਂ ਦੇ ਵਿੱਚੋਂ, ਜਾਂ ਫਿਰ NDP ਨੂੰ ਵੀ ਵਿੱਚ ਜੋੜ ਲਓ, ਸ਼ੋਰ ਕਿ NDP ਦਾ ਵੀ ਜਿਹੜਾ ਪਲੈਟਫਾਰਮ ਹੈ, ਸੋ ਜਿਹੜੇ ਇਕਨੋਮੀ ਨੂੰ ਸਟਰੈਂਥਨ ਕਰਨ ਦੀ ਗੱਲ ਕਰ ਰਹੇ ਨੇ, ਜਿਹੜਾ ਪਲੈਟਫਾਰਮ ਤੁਹਾਨੂੰ ਸਭ ਤੋਂ ਜ਼ਿਆਦਾ ਜਚਦਾ ਇਸ ਲਿਹਾਜ਼ ਤੋਂ ਕਿ ਕੈਨੇਡਾ ਨੂੰ ਜ਼ਿਆਦਾ ਮਜ਼ਬੂਤ ਕੌਣ ਕਰੇਗਾ, ਸਾਡੀ ਆਰਥਿਕਤਾ ਨੂੰ ਆਪਣੇ ਪੈਰਾਂ 'ਤੇ ਕੌਣ ਕਰੇਗਾ, ਉਹਨੂੰ ਵੋਟ ਪਾਇਓ। ਡੋਨਲਡ ਟਰੰਪ ਨਾਲ ਕੌਣ ਡੀਲ ਕਰਦਾ, ਕਿੱਦਾਂ ਡੀਲ ਕਰਦਾ, ਡੋਂਟ ਥਿੰਕ ਦੈਟ ਈਵਨ ਮੈਟਰਸ। ਈਵਨ ਇਹਨਾਂ 3 ਸਾਲਾਂ ਦੇ ਵਿੱਚ ਵੀ ਡੋਨਲਡ ਟਰੰਪ ਦੇ ਨਾਲ ਤੁਸੀਂ ਭਾਵੇਂ ਮੈਨੂੰ ਲੱਗਦਾ ਰੱਬ ਨੂੰ ਭੇਜ ਦਿਓ ਨੈਗੋਸ਼ੀਏਟ ਕਰਨ ਲਈ, ਰੱਬ ਨੂੰ ਵੀ ਸਮਝ ਨਹੀਂ ਆਉਣੀ ਕਿ ਡੋਨਲਡ ਟਰੰਪ ਦੇ ਮਨ 'ਚ ਕੀ ਚੱਲ ਰਿਹਾ,
ਡਿਸਟਰੈਕਸ਼ਨ ਹੈ ਸਿਰਫ। ਇੱਕ ਗੱਲ ਹੋਰ, ਜਦੋਂ ਤੁਸੀਂ ਆਪ ਬਹਿ ਕੇ ਰਿਸਰਚ ਕਰਨੀ ਆ ਨਾ, ਜਿਹੜੇ ਵੀ ਮੇਨ ਮੁੱਦੇ ਨੇ, ਚਲੋ ਮੰਨ ਲਓ ਜੇ ਇਮੀਗ੍ਰੇਸ਼ਨ ਇੱਕ ਮੇਨ ਮੁੱਦਾ, ਜੇ ਕਾਰਬਨ ਟੈਕਸ ਇੱਕ ਮੇਨ ਮੁੱਦਾ, ਇਨਵਾਇਰਮੈਂਟ ਇੱਕ ਮੇਨ ਮੁੱਦਾ, ਪਬਲਿਕ ਸੇਫਟੀ ਇੱਕ ਮੇਨ ਮੁੱਦਾ ਹੈ, ਜੇ ਉਹਦੇ ਵਿੱਚ ਇਕਨੋਮੀ, ਪਾਈਪਲਾਈਨਸ, ਰਿਸੋਰਸ ਐਕਸਟ੍ਰੈਕਸ਼ਨ, ਇਹ ਮੇਨ ਮੁੱਦਾ, ਸਿਰਫ ਇੱਕ ਕੰਮ ਕਰਿਓ, ਉਸ ਗੂਗਲ 'ਤੇ ਜਾਓ, ਕਿਉਂਕਿ ਵੀ ਯੂਜ਼ ਦੈਟ ਨਾ, ਸਰਚ ਇੰਜਨ ਸਾਰੇ ਵਰਤਦੇ ਨੇ, ਗੋ ਟੂ ਗੂਗਲ, ਉਹਦੇ ਵਿੱਚ ਟਾਈਪ ਕਰੋ ਉਸ ਇਸ਼ੂ ਨੂੰ, ਟਾਈਪ ਕਰੋ ਉਸ ਲੀਡਰ ਦਾ ਨਾਮ ਜਿਹਦਾ ਤੁਸੀਂ ਸਟੈਂਡਸ ਦੇਖਣਾ ਚਾਹੁੰਦੇ ਹੋ, ਫਿਰ ਗੂਗਲ ਦੇ ਉੱਪਰ ਜਦ ਸਰਚ ਕਰਦੇ ਹੋ ਵੱਖੋ ਵੱਖਰੇ ਟੈਬਸ ਨੇ, ਇੱਕ ਨਿਊਜ਼ ਦਾ ਟੈਬ ਹੁੰਦਾ, ਉਹਦੇ ਵਿੱਚ ਤੁਹਾਨੂੰ ਕਈ ਜਿਹੜੀਆਂ ਪੁਰਾਣੇ ਆਰਟੀਕਲਸ ਨੇ, ਪੁਰਾਣੀਆਂ ਸਟੇਟਮੈਂਟਸ ਨੇ, ਉਹ ਵੀ ਮਿਲ ਜਾਣਗੀਆਂ। ਉਹਦਾ ਤੁਹਾਨੂੰ ਬੈਨੀਫਿਟ ਇਹ ਹੋ ਜਾਣਾ ਕਿ ਉਸ ਪਰਟੀਕੁਲਰ ਇਸ਼ੂ 'ਤੇ ਉਸ ਲੀਡਰ ਨੇ ਪਿਛਲੇ ਸਮੇਂ ਦੇ ਵਿੱਚ ਕੀ ਕਿਹਾ ਸੀ। ਥੋੜ੍ਹਾ ਜਿਹਾ ਟਾਈਮ ਤੁਹਾਨੂੰ ਲੱਗੇਗਾ, ਥੋੜ੍ਹਾ ਜਿਹਾ ਫੋਕਸ ਕਰਨਾ ਪੈਣਾ, ਐਟਲੀਸਟ ਯੂ ਵਿਲ ਨੋ ਕਿ ਪਿਛਲੇ ਸਾਲਾਂ ਦੇ ਵਿੱਚ ਕਿਹੜਾ ਵਿਅਕਤੀ, ਕਿਹੜਾ ਲੀਡਰ ਕਿਸ ਇਸ਼ੂ ਬਾਰੇ, ਕਲਾਈਮੇਟ ਦੇ ਇਸ਼ੂ 'ਤੇ, ਕਾਰਬਨ ਟੈਕਸ ਦੇ ਇਸ਼ੂ 'ਤੇ, ਪਾਈਪਲਾਈਨਸ ਦੀ ਡਿਵੈਲਪਮੈਂਟ ਦੇ ਇਸ਼ੂ 'ਤੇ ਇਨ ਕੈਨੇਡਾ ਉਹ ਕੀ ਕੁਝ ਕਹਿੰਦੇ ਰਹੇ ਨੇ, ਤੇ ਹੁਣ ਉਹ ਕੀ ਕਹਿ ਰਹੇ ਨੇ, ਉਹ ਜਿਹੜਾ ਕੰਪੈਰੀਜ਼ਨ ਤੇ ਕੰਟਰਾਸਟ ਆ, ਉਸ ਉਹ ਵੀ ਕਰਨ ਦੇ ਵਿੱਚ ਤੁਹਾਨੂੰ ਈਜ਼ ਹੋ ਜਾਣਾ।
ਉਹਦੇ ਵਿੱਚ ਇਹ ਹੁਣ ਹੋਣਾ ਕਿ ਮਾਰਕ ਕਾਰਨੀ, ਕਿਉਂਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਬਣੇ ਨੇ, ਤੇ ਉਹਨਾਂ ਦੇ ਪਿਛਲੇ ਹੁਣ ਕੁਝ ਸਾਲਾਂ ਦੇ ਜਿਹੜੇ ਬਿਆਨ ਵਗੈਰਾ ਨਹੀਂ ਹੋਣਗੇ ਪੀਅਰ ਪੌਲੀਵ ਦੇ ਹੋਣਗੇ।
ਜੀ ਜੀ।
ਸੋ ਜੇ ਤੁਸੀਂ ਆਪਣੀ ਇਸ ਸਰਚ ਨੂੰ ਹੋਰ ਥੋੜਾ ਕਹਿ ਲਓ ਵੀ
ਫਾਈਨ ਟਿਊਨ ਕਰਨਾ,
ਹਾਂ ਫਾਈਨ ਟਿਊਨ ਜਾਂ ਕੁਇਕਨ ਕਰਨਾ ਚਾਹੁੰਦੇ ਹੋ, ਜਲਦੀ ਜਲਦੀ ਕਰਨਾ, ਹੁਣ ਦੇਖੋ ਕੋਸਟਡ ਪਲੈਟਫਾਰਮ ਦੋਨੋਂ ਪਾਰਟੀਆਂ ਦੇ ਆ ਗਏ ਨੇ। ਸੋ ਜਸਟ ਗੂਗਲ, ਆਈ ਵੁੱਡ ਸੇ ਲਿਬਰਲ ਪਾਰਟੀ ਪਲੈਟਫਾਰਮ, ਕੰਸਰਵੇਟਿਵ ਪਾਰਟੀ ਪਲੈਟਫਾਰਮ, ਪਲੈਟਫਾਰਮ ਆ ਜਾਂਦਾ, ਉਹਨਾਂ ਦੀ ਵੈਬਸਾਈਟ ਖੁੱਲ ਜਾਂਦੀ ਹੈ, ਉੱਥੇ ਆ ਜਾਂਦਾ ਵਿਊ ਓਵਰ ਫੁੱਲ ਪਲੈਟਫਾਰਮ ਹੇਅਰ, ਉਹ ਹੇਅਰ ਜਿਹੜਾ ਉਹ ਲਿੰਕ ਹੈ ਉਹਤੇ ਕਲਿੱਕ ਕਰੋ ਤੇ ਪੂਰਾ ਪਲੈਟਫਾਰਮ ਜਿਹੜਾ ਪੀਡੀਐਫ ਫਾਰਮ ਦੇ ਵਿੱਚ ਖੁੱਲ ਜਾਂਦਾ। ਸੋ ਫਿਰ ਕੰਟਰੋਲ ਐਫ ਕਰਕੇ ਸਰਚ ਵਾਲੀ ਆਪਸ਼ਨ ਖੋਲ ਕੇ ਉਹਦੇ ਲਿਖੋ ਪਬਲਿਕ ਸੇਫਟੀ, ਉਹ ਸਿੱਧਾ ਪਬਲਿਕ ਸੇਫਟੀ ਵਾਲਾ ਉਹਦਾ ਪੁਆਇੰਟ ਆ ਜਾਣਾ ਕਿ ਪਲੈਟਫਾਰਮ ਦੇ ਵਿੱਚ ਪਬਲਿਕ ਸੇਫਟੀ ਦਾ ਜ਼ਿਕਰ ਕਿੱਥੇ ਕਿੱਥੇ ਹੋਇਆ, ਪਬਲਿਕ ਸੇਫਟੀ ਤੇ ਕੌਣ ਕੀ ਗੱਲ ਕਰ ਰਿਹਾ, ਪਾਈਪਲਾਈਨਸ, ਇਕੋਨਮੀ, ਟ੍ਰੇਡ ਵਾਰ, ਸਾਰੇ ਇਸ਼ੂਜ਼ ਆ ਜਾਣੇ। ਸੋ ਤੁਸੀਂ ਇੱਦਾਂ ਵੀ ਆਪਣੀ ਰਿਸਰਚ ਕਰ ਸਕਦੇ ਹੋ। ਅਸੀਂ ਤਾਂ ਦੱਸ ਰਹੇ ਹਾਂ, ਅਗੇਨ ਆਈ ਵੁੱਡ ਸੇ ਕਿ ਬਹੁਤ ਸਾਰੇ ਲਿਸਨਰਸ ਦੇ ਸਾਡੇ ਮੈਸੇਜਸ ਆਏ ਨੇ, ਫੋਨ ਆਏ ਨੇ, ਅਤੇ ਸਾਡੇ ਆਪਣੇ ਈਵਨ ਪ੍ਰਾਈਵੇਟ ਆਪਣੇ ਪਰਸਨਲ ਸਰਕਲ ਦੇ ਵਿੱਚ ਵੀ ਉਹਦੇ ਵਿੱਚ ਬਹੁਤ ਸਾਰੇ ਲੋਕ ਕਹਿ ਰਹੇ ਨੇ ਯਾਰ ਇਸ ਵਾਰ ਸਮਝ ਨਹੀਂ ਆ ਰਹੀ ਵੋਟ ਕਿਹਨੂੰ ਪਾਈਏ, ਅਤੇ ਕਈ ਕਹਿ ਰਹੇ ਨੇ ਅਸੀਂ ਵੋਟ ਪਾਉਣੀ ਨਹੀਂ, ਲੋਕ ਇੱਦਾਂ ਥੋੜ੍ਹੇ ਫਰਸਟ੍ਰੇਟ ਹੋਏ ਹੋਏ,
ਸਮਬਡੀ ਸੈਡ ਦੈਟ ਔਨ ਏਅਰ ਯੈਸਟਰਡੇ, ਐਂਡ ਆਈ ਥਿੰਕ ਵੋਟ ਜ਼ਰੂਰ ਪਾਓ,
ਐਗਜ਼ੈਕਟਲੀ,
ਡਿਵੋਟ ਸਮ ਟਾਈਮ, ਥੋੜ੍ਹਾ ਜਿਹਾ ਸਮਾਂ ਲਗਾ ਲਓ, ਚੰਗੀ ਗੱਲ ਇਹ ਹੈ ਕਿ ਹੁਣ ਫਾਈਨਲ ਵੋਟਿੰਗ ਡੇ ਤੋਂ ਪਹਿਲਾਂ ਵੀਕਐਂਡ ਆ, ਇਟ ਵਿਲ ਨਾਟ ਟੇਕ ਮੋਰ ਦੈਨ 1 ਆਵਰ, ਸਿਰਫ ਅੱਛਾ ਇੱਕ ਫੋਨ 'ਤੇ ਨਾ ਸਰਚ ਕਰਿਓ, ਇੱਕ ਇਹ ਵੀ ਇੱਕ ਆਦਤ ਹੁੰਦੀ ਆ ਬੰਦਾ ਕਹਿੰਦਾ ਫੋਨ 'ਤੇ ਸਰਚ, ਸਿਟ ਇਨ ਫਰੰਟ ਆਫ ਅ ਕੰਪਿਊਟਰ ਔਰ ਅ ਲੈਪਟਾਪ, ਸਕਰੀਨ ਹੋਵੇ, ਅੱਧਾ ਘੰਟਾ ਵੀ ਡਿਵੋਟ ਕਰਕੇ, ਡੈਡੀਕੇਟ ਕਰਕੇ ਤੁਸੀਂ ਲਾ ਲਓਗੇ ਨਾ, ਐਡੀ ਕੋਈ ਵੱਡੀ ਗੱਲ ਨਹੀਂ, ਬਹੁਤ ਈਜ਼ੀ ਹੈ, ਚੀਜ਼ਾਂ ਸਮਝ ਆ ਜਾਣਗੀਆਂ,
ਐਂਡ ਕਿਸੇ ਦੇ ਵੀ ਕਹੇ 'ਤੇ ਵੋਟ ਨਾ ਪਾਓ।
ਯੈਸ,
ਮੈਂ ਆਪਣੇ ਜਿਹੜੇ ਮੇਰੇ ਫਰੈਂਡਸ ਨੇ ਮੈਨੂੰ ਪੁੱਛਿਆ ਵੀਕਐਂਡ 'ਤੇ, ਕਹਿੰਦੇ ਤੂੰ ਦੱਸ ਕਿਹਨੂੰ ਵੋਟ ਪਾਈਏ, ਮੈਂ ਕਿਹਾ ਮੈਂ ਦੱਸਣਾ ਹੀ ਨਹੀਂ, ਉਹ ਮੇਰੇ ਨਾਲ ਗੁੱਸੇ ਹੋ ਗਏ, ਕਹਿੰਦੇ ਤੂੰ ਆਕੜ ਕਰਦਾ, ਮੈਂ ਕਿਹਾ ਯਾਰ ਆਕੜ ਨਹੀਂ ਕਰ ਰਿਹਾ ਬਾਈ, ਇਹ ਤੁਹਾਡਾ ਆਪਣਾ ਨਿੱਜੀ ਫੈਸਲਾ,
ਕਰੈਕਟ,
ਮੈਂ ਕਿਹਾ ਜੇ ਤੁਸੀਂ ਕਿਸੇ ਪਲੈਟਫਾਰਮ 'ਤੇ ਕਿਸੇ ਪ੍ਰੋਮਿਸ ਬਾਰੇ ਮੇਰੇ ਨਾਲ ਡਿਸਕਸ਼ਨ ਕਰਨਾ ਚਾਹੁੰਦੇ ਹੋ, ਆਪਾਂ ਸਮਾਂ ਕੱਢ ਲੈਂਦੇ ਹਾਂ, ਜ਼ਰੂਰ ਉੱਤੇ ਡਿਸਕਸ਼ਨ ਹੋ ਸਕਦੀ ਹੈ, ਬਟ ਆਈ ਐਮ ਨੋਟ ਗੋਇੰਗ ਟੂ ਟੈਲ ਯੂ ਕਿ ਕਿਹਨੂੰ ਵੋਟ ਪਾਓ।
ਯੈਸ,
ਤੁਸੀਂ ਆਪਣੇ ਘਰਦਿਆਂ ਵੀ, ਕਈ ਸਾਡੇ ਲਿਸਨਰਸ ਕਹਿੰਦੇ ਆ ਜੀ ਜਿੱਧਰ ਸਾਡੇ ਬੱਚੇ ਕਹਿਣਗੇ ਉੱਧਰ ਵੋਟ ਪਾ ਦੇਵਾਂਗੇ,
ਇੱਦਾਂ ਨਾ ਕਰੋ,
ਜਿੱਧਰ ਸਾਡੇ ਹਸਬੈਂਡ ਕਹਿਣਗੇ ਸਾਡੀ ਵਾਈਫ ਕਹੇਗੀ ਉੱਧਰ ਵੋਟ ਪਾ ਦੇਵਾਂਗੇ, ਪਲੀਜ਼ ਡੂ ਨਾਟ ਡੂ ਦੈਟ, ਆਪਣਾ ਫੈਸਲਾ ਆਪ ਕਰੋ
ਐਂਡ
ਵੋਟ ਪਾਓ ਜ਼ਰੂਰ,
ਐਂਡ ਡੂ ਮੇਕ ਐਨ ਇਨਫੋਰਮਡ ਡਿਸੀਜਨ। ਜਿਹੜੀ ਗੱਲ ਵਾਸੂ ਜੀ ਨੇ ਕਹੀ, ਪਲੈਟਫਾਰਮ ਕੰਪੇਅਰ ਕਰੋ, ਪਲੈਟਫਾਰਮ ਦੇ ਵਿੱਚ ਤੁਹਾਨੂੰ ਕਈ ਚੀਜ਼ਾਂ ਹੋਈ ਹੈ ਫਿਰ ਸਿਮਿਲਰ ਲੱਗਣਗੀਆਂ, ਜੇ ਅੱਧਾ ਘੰਟਾ ਹੋਰ ਕੱਢ ਲਓ, ਟੋਟਲ ਇੱਕ ਘੰਟੇ ਦਾ ਟਾਈਮ 60 ਮਿੰਟਸ, ਜੇ ਤੁਸੀਂ ਕੱਢ ਲਓ ਅੱਧਾ ਘੰਟਾ ਪਲੈਟਫਾਰਮ ਕੰਪੇਅਰ ਐਂਡ ਕੰਟਰਾਸਟ ਕਰ ਲਓ ਕੁਇਕਲੀ, ਅਤੇ ਉਸ ਤੋਂ ਬਾਅਦ ਫਿਰ ਗੂਗਲ ਦੇ ਵਿੱਚ ਉਹ ਕੀਵਰਡਸ ਪਾ ਕੇ, ਲੀਡਰ ਦਾ ਨਾਮ ਪਾ ਕੇ, ਯੂ ਵਿਲ ਫਾਈਂਡ ਸਮ ਓਲਡਰ ਸਟੇਟਮੈਂਟਸ ਐਂਡ ਲੁੱਕ ਫੋਰ, ਉਹਦੇ ਵਿੱਚ ਡੇਟ ਵੀ ਲਿਖੀ ਆ ਜਾਂਦੀ ਹੈ, ਤੁਸੀਂ ਨਿਊਜ਼ ਵਾਲੇ ਉੱਤੇ ਕਲਿੱਕ ਕਰਦੇ ਹੋ, ਆਪਾਂ ਨੂੰ ਰੋਜ਼ ਹੀ ਕਰਦੇ ਹਾਂ ਵਾਸੂ ਜੀ ਇਹ ਕੰਮ, ਕਿ ਉਹਦੇ ਵਿੱਚ ਡੇਟ ਵੀ ਲਿਖੀ ਆ ਜਾਂਦੀ ਹੈ ਵੀ ਆਹ ਆਰਟੀਕਲ 2021 ਦਾ, 2019 ਦਾ, ਜੇ ਉਸ ਵਿਅਕਤੀ ਦੇ ਨਾਮ ਨਾਲ ਉਸ ਇਸ਼ੂ ਦੇ ਨਾਲ ਸੰਬੰਧਿਤ ਕੋਈ ਉਹ ਡੇਟ ਆਉਂਦੀ ਹੈ, ਐਂਡ ਇਫ ਯੂ ਵਾਂਟ ਟੂ ਸੀ ਕਿ 5 ਸਾਲ ਪਹਿਲਾਂ ਕੀ ਕਿਹਾ ਸੀ ਇਸ ਬਾਰੇ, ਦੈਨ ਗੋ ਟੂ ਦੈਟ ਆਰਟੀਕਲ ਐਂਡ ਅਗੇਨ ਉਹ ਕੰਟਰੋਲ ਐਫ ਕਰਕੇ ਉਹੀ ਵਰਡ ਦੁਬਾਰਾ ਪਾ ਕੇ, ਕਿਉਂਕਿ ਹੋ ਸਕਦਾ ਉਹ ਆਰਟੀਕਲ ਬੜਾ ਲੰਮਾ ਹੋਵੇ ਅਤੇ ਤੁਹਾਨੂੰ ਲੱਗੇ ਯਾਰ ਇਹਦੇ ਵਿੱਚ ਤਾਂ ਫੋਰ ਐਗਜ਼ਾਮਪਲ ਸੇ ਪਾਈਪਲਾਈਨ ਦਾ ਜ਼ਿਕਰ ਹੀ ਨਹੀਂ ਹੋਇਆ, ਜਸਟ ਗੋ ਕੰਟਰੋਲ ਐਫ ਅਤੇ ਫਾਈਂਡ ਕਰ ਲਓ ਉਸ ਪੇਜ 'ਤੇ ਦਾ ਵਰਡ ਪਾਈਪਲਾਈਨ ਐਂਡ ਦੈਨ ਗੋ ਐਂਡ ਰੀਡ ਦੈਟ, ਤੁਹਾਨੂੰ ਕੁਝ ਨਾ ਕੁਝ ਉੱਥੇ ਜਿਹੜੀਆਂ ਕਾਫੀ ਚੀਜ਼ਾਂ ਦੀ ਕਲੈਰਿਟੀ ਇਸ ਹਿਸਾਬ ਨਾਲ ਮਿਲ ਜਾਣੀਆਂ।
ਬਿਲਕੁਲ, ਆਈ ਐਮ ਅਸਿਊਮਿੰਗ ਕਿ ਮੈਸੇਜਸ ਬਹੁਤ ਸਾਰੇ ਆਏ ਹੋਣਗੇ ਵਟਸਐਪ 'ਤੇ, ਅੱਜ ਵੀ ਮੇਰੇ ਕੋਲ ਇੱਥੇ ਡਿਵਾਈਸ ਨਹੀਂ ਹੈ, ਸੋ ਆਈ ਕੈਨੋਟ ਵਿਊ ਦੋਜ਼ ਮੈਸੇਜ,
ਸੋ ਆਈ ਐਮ ਗੋਇੰਗ ਟੂ ਟਰਾਈ ਸ਼ੋ ਵਾਸੂ ਜੀ ਉਹ ਜਿਹੜੇ ਮੈਸੇਜਿਸ ਨੇ ਕੁਝ ਪੜ੍ਹੇ ਜਾਣ
ਜੀ।
ਇੱਕ ਤਾਂ ਮੈਸੇਜ ਆਇਆ ਹੈ ਰਾਜਵੀਰ ਜੀ ਦਾ, ਉਹਨਾਂ ਨੇ ਅੱਛਾ ਇੱਕ ਇਹ ਗੱਲ ਕਹੀ ਆ, ਕਹਿੰਦੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰ ਸਕਦੇ ਹੋ
ਜੇ, ਪਰ ਥੋੜਾ ਧਿਆਨ ਨਾਲ,
ਥੋੜਾ ਧਿਆਨ ਨਾਲ, ਉਹਦੇ ਕਈ ਵਾਰੀ
ਬਿਲਕੁਲ
ਦੋ ਪੰਜ ਕਰ ਦਿੰਦਾ,
ਉਹ ਮੈਂ ਤਾਂ ਦੇਖਿਆ ਜੀ ਚੈਟ GPT ਮੈਂ ਇੱਕ ਦੋ ਵਾਰ ਦੇਖਿਆ ਚੈੱਕ ਕੀਤਾ, ਉਹ ਬਿਲਕੁਲ ਹੀ ਗਲਤ ਜਾਣਕਾਰੀ, ਜਿੱਦਾਂ ਫੋਰ ਐਗਜ਼ਾਮਪਲ ਕਿ ਵੈਨ ਵਾਸ ਵਿਜੇ ਸੈਨੀ ਬੋਰਨ ਫੋਰ ਐਗਜ਼ਾਮਪਲ,
ਤੇ ਪਤਾ ਨਹੀਂ ਹੋਣਾ,
ਹਾਂ ਉਹਨੇ ਕਹਿਤਾ ਜੀ 1884,
ਅੱਛਾ,
ਤੇ ਮੈਂ ਕਿਹਾ ਯਾਰ ਵੀ ਇਹ ਤਾਂ 1984 ਨਹੀਂ ਸੀ, ਤੇ ਯਾ ਮਾਈ ਅਪੋਲੋਜੀਜ਼ ਇਟ ਵਾਸ 1984, ਉਹ ਮੈਂ ਕਿਹਾ ਯਾਰ ਵੀ ਇਹ ਕੋਈ ਤਰੀਕਾ, ਸੋ ਉਹ ਤਾਂ ਮਤਲਬ 100 ਸਾਲ ਇੱਧਰ ਉੱਧਰ ਕਰ ਦਿੰਦੀ ਹੈ ਕਈ ਵਾਰੀ ਆਰਟੀਫਿਸ਼ਲ ਇੰਟੈਲੀਜੈਂਸ, ਉਹ ਆਰਟੀਫਿਸ਼ਲ ਹੀ ਹੈ, ਸੋ ਪਲੈਟਫਾਰਮ ਵਾਸਤੇ ਮੈਂ ਰੈਕਮੈਂਡ ਨਹੀਂ ਕਰਦਾ ਬਈ ਚੈਟ GPT ਨਾ ਇਸਤੇਮਾਲ ਕਰੋ, ਗੂਗਲ ਕਰ ਲਓ, ਜਿਹੜੇ ਲਿੰਕਸ ਆਣ ਲਿੰਕਸ ਦੇ ਉੱਤੇ ਜਾਓ, ਈਵਨ ਗੂਗਲ ਵੀ ਉੱਪਰ ਸਮਰੀ ਅੱਜ ਕੱਲ੍ਹ ਦੇਣ ਲੱਗ ਪਿਆ ਜੈਮਿਨਾਈ, ਤੇ ਉਹ ਸਮਰੀ ਦੇ ਉੱਤੇ ਵੀ ਨਿਰਭਰ
ਨਾ ਕਰੋ,
ਜਿੱਥੇ ਉਹ ਸਟਾਰ ਜਿਹਾ ਬਣਿਆ ਹੋਣਾ AI ਵਾਲਾ ਉਹ ਤੋਂ ਬਚੋ।
ਯੈਸ ਵਾਸੂ ਜੀ, ਵਟਸਐਪ 'ਤੇ ਹੋਰ ਵੀ ਕਈ ਮੈਸੇਜਿਸ ਨੇ, ਕਹਿੰਦੇ ਇੱਕ ਮੈਸੇਜ ਆਇਆ, ਦਿਸ ਇਜ਼ ਐਨ ਐਕਸਲੈਂਟ ਡਿਸਕਸ਼ਨ ਐਂਡ ਆਈ ਵਿਸ਼ ਪੀਪਲ ਆਰ ਏਬਲ ਟੂ ਮੇਕ ਐਨ ਇਨਫੋਰਮਡ ਡਿਸੀਜਨ, ਕੋਸ਼ਿਸ਼ ਸਾਡੀ ਇਹੀ
ਹੈ, ਸੋ ਡੂ ਵੀ, ਯੈਸ,
ਮਿਹਰਬਾਨੀ, ਹੈ ਨਾ, ਥੈਂਕ ਯੂ। ਕਹਿੰਦੇ ਇਫ ਯੂ ਕੈਨ ਟ੍ਰਾਂਸਲੇਟ ਇਨ ਪੰਜਾਬੀ, ਇਫ ਯੂ ਡੋਂਟ, ਈਵਨ ਯੂ ਕੈਨ ਟ੍ਰਾਂਸਲੇਟ ਇਨ ਪੰਜਾਬੀ ਇਫ ਯੂ ਡੋਂਟ ਨੋ ਜੇ ਇੰਗਲਿਸ਼
ਦੀ ਦਿੱਕਤ
ਆਉਂਦੀ ਹੈ, ਉਹ ਵੀ ਹੋ ਜਾਂਦਾ। ਇੱਕ ਹੋਰ ਮੈਸੇਜ ਆਇਆ ਹੈ, ਕਹਿੰਦੇ ਟਰੰਪ ਇਜ਼ ਲੂਜ਼ਿੰਗ ਹਿਜ਼ ਕ੍ਰੈਡੀਬਿਲਿਟੀ ਬਿਗ ਟਾਈਮ, ਤੇ ਕਹਿੰਦੇ
ਕੱਲ੍ਹ ਵਿਜੇ ਜੀ ਜਿਹੜਾ ਸਰਵੇ ਸੀਗਾ ਰੋਇਟਰਸ ਇਪਸੋਸ ਵਾਲਾ, ਉਹਦੇ ਵਿੱਚ 59% ਅਮੈਰੀਕਨਸ ਦਾ ਇਹ ਮੰਨਣਾ ਸੀ ਕਿ ਅਮਰੀਕਾ ਯੂ
ਕਹਿੰਦੇ ਮੈਂ ਵਾਸੂ ਜੀ ਦਾ ਖਾਸ ਮੁਰੀਦ ਬਣ ਗਿਆ ਹਾਂ। ਉਹ ਬਹੁਤ ਹੀ ਮਿਹਨਤੀ ਇਨਸਾਨ ਹਨ।
ਵਿਜੇ ਜੀ ਸ਼ੂਗਰ ਹੋ ਜਾਣੀ,
ਬੰਦੇ ਵੀ ਚੰਗੇ।
ਥੈਂਕ ਯੂ ਵੈਰੀ ਮਚ ਜੀ, ਮਿਹਨਤੀ ਮੈਂ ਹੈਗਾ ਜੀ, ਮੈਂ ਥੈਂਕ ਯੂ
ਮੈਂ ਪਹਿਲਾਂ ਹੀ ਬਹੁਤ ਕੁਝ ਸਿੱਖ ਲਿਆ ਠੀਕ ਹੈ ਬਾਅਦ ਚ ਲਿਖਿਆ
ਵੈਰੀ ਨਾਈਸ।
ਅੱਛਾ ਇਹ ਨਾ ਸੁਣੋ, ਅੱਛਾ ਇੱਕ ਗੱਲ ਹੋਰ ਦੱਸਦਾ,
ਹਾਂਜੀ
ਜਿਹੜਾ ਵਾਸੂ ਜੀ ਵਾਸਤੇ ਮੈਸੇਜ ਆ ਉਹ 7:49 ਤੇ ਆਇਆ,
7:49 ਠੀਕ ਹੈ।
ਜਿਹੜਾ ਦੂਜਾ ਮੈਸੇਜ ਆ ਵੀ ਵਿਜੇ ਜੀ ਤੋਂ ਮੈਂ ਪਹਿਲਾਂ ਹੀ ਬਹੁਤ ਕੁਝ ਸਿੱਖਿਆ, 7:56 ਤੇ ਆਇਆ।
ਅੱਛਾ ਉਹਨਾਂ ਨੂੰ ਬਾਅਦ ਲੱਗਿਆ ਹੋਣਾ ਵੀ ਇਹ ਬੈਲੈਂਸ ਕਰ ਦਈਏ।
ਸੋ ਇੱਕ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਜੀ, ਐਟਲੀਸਟ ਆਈ ਕੈਨ ਸਪੀਕ ਫੋਰ ਦ ਬੋਥ ਆਫ ਅਸ, ਕਿ ਇੱਕ ਦੀ ਤਾਰੀਫ ਜੇ ਕਰ ਦੋਗੇ ਦੂਜੇ ਨੂੰ ਇਹ ਨਹੀਂ ਲੱਗਣਾ ਵੀ ਹਾਏ ਮੈਂ ਪਿੱਛੇ ਰਹਿ ਗਿਆ।
ਸੋ ਨੈਵਰ।
ਸੋ ਪਰ ਤੁਹਾਡਾ ਬਹੁਤ ਧੰਨਵਾਦ, ਪਰ ਉਹ 7 ਮਿੰਟ ਬਾਅਦ ਆਏ ਮੈਸੇਜ ਪਿੱਛੇ, ਜੇ ਤੁਹਾਡੇ ਨਾਲ ਤੁਹਾਨੂੰ ਇੰਝ ਲੱਗਦਾ ਸੀ ਵੀ ਉਹ ਕਿਤੇ ਦੂਜਾ ਨਾਰਾਜ਼ ਨਾ ਹੋ ਜਾਵੇ,
ਤਾਂ ਹੀ ਨਹੀਂ ਪੜਿਆ ਸ਼ਾਇਦ ਮੈਸੇਜ ਏਦਾਂ ਹੁੰਦਾ ਨਹੀਂ ਜੀ,
ਕਹਿੰਦਾ ਨਹੀਂ ਹੁੰਦਾ
ਯਾਰ,
ਪਰ ਤੁਹਾਡਾ ਬਹੁਤ ਧੰਨਵਾਦ।
ਬਟ ਦੇਖੋ ਸਾਡੇ ਲਿਸਨਰਸ ਕਿੰਨੇ ਕਹਿ ਲਓ ਵੀ ਟੈਕਟਫੁਲ ਨੇ, ਸਮਝਦੇ ਨੇ ਨੁਆਂਸਸ, ਕਿੰਨੇ ਮਤਲਬ ਸੁਲਝੇ ਹੋਏ ਨੇ, ਉਹਨਾਂ ਨੂੰ ਪਤਾ ਵੀ ਕਨਵਰਸੇਸ਼ਨ ਕਿਵੇਂ ਕਰੀਦੀ ਹੈ।
ਵਿਜੇ ਨਾਰਾਜ਼ ਹੋਣਾ ਫਿਰ
ਵੀ, ਚਲੋ ਧਿਆਨ ਰੱਖ ਕੇ ਚੱਲਦੇ ਨੇ, ਮਤਲਬ ਸੈਂਸੀਬਲ ਨੇ।
ਹਾਂ ਸਹੀ ਗੱਲ ਹੈ, ਸਹੀ ਗੱਲ ਆ। ਪਰ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਐਂਡ ਯੈਸ ਵਾਸੂ ਜੀ ਸੱਚੀ ਬਹੁਤ ਮਿਹਨਤ ਕਰਦੇ ਨੇ ਜੀ,
ਵਿਜੇ ਜੀ ਵੀ ਬਹੁਤ ਮਿਹਨਤ ਕਰਦੇ
ਨੇ, ਐਂਡ ਆਈ ਮੀਨ ਦਿਸ, ਯੂ ਨੋ ਵਰਕਿੰਗ ਵਿਦ ਯੂ ਹੈਜ਼ ਮੇਡ ਮੀ ਅ ਬੈਟਰ ਬ੍ਰੌਡਕਾਸਟਰ, ਆਈ ਮੀਨ
ਲਾਈਕਵਾਈਜ਼ ਵਿਜੇ ਜੀ, ਲਾਈਕਵਾਈਜ਼।
ਥੈਂਕ ਯੂ ਬ੍ਰਦਰ। ਵਾਸੂ ਜੀ ਵਟਸਐਪ 'ਤੇ ਬੜੇ ਮੈਸੇਜ ਆ ਰਹੇ, ਕਹਿੰਦੇ ਯੂ ਗਾਇਜ਼, ਚਲੋ ਯਾਰ ਤਾਰੀਫ ਕਰ ਰਹੇ,
ਤਾਰੀਫ ਵਾਲੇ ਮੈਸੇਜ
ਪੜ੍ਹਨੇ ਹੋ,
ਥੈਂਕ ਯੂ ਜੀ। ਹਾਂ
ਪਰ ਬਹੁਤ ਧੰਨਵਾਦ, ਥੈਂਕ ਯੂ।
ਅਸੀਂ ਔਫਿਸ ਸਾਰੇ ਮੈਸੇਜ ਬੜੀ ਰੀਝ ਨਾਲ ਪੜ੍ਹਦੇ ਹਾਂ ਜੀ, ਤਾਰੀਫ ਸਾਡੀ ਕਰਦੇ ਆ, ਕਰੋ ਸਾਨੂੰ ਔਨ ਏਅਰ ਪੜ੍ਹਨ ਦੇ ਵਿੱਚ ਥੋੜ੍ਹੀ ਝਿਜਕ ਹੁੰਦੀ ਹੈ,
ਫਿਰ ਅਸੀਂ ਖੁਸ਼ ਹੋ ਜਾਂਦੇ,
ਮੇਰੇ ਲਈ ਇਹੀ ਸਾਡਾ ਹਾਸਲ ਹੈ।
ਹਾਂ ਦੈਟਸ ਸੋ ਟਰੂ। ਉਹ ਕਹਿੰਦੇ ਕਹਿੰਦੇ ਕਿੰਨੇ ਕਹਿੰਦੇ ਸੇਠ ਜੀ ਕਿੰਨੇ ਪੈਸੇ ਕਮਾ ਲਿੱਤੇ ਹੋ।
ਅੱਛਾ ਮੈਸੇਜ ਆਇਆ?
ਨਹੀਂ ਨਹੀਂ ਨਹੀਂ
ਅੱਛਾ,
ਵੈਸੇ ਗੱਲ ਦੱਸ,
ਮਤਲਬ ਸੱਚੀ ਮੈਸੇਜ ਹੀ ਆ ਗਿਆ ਕਿਤੇ,
ਜਿਹੜੀ ਤੁਸੀਂ ਗੱਲ ਕੀਤੀ ਸਾਡਾ ਇਹੀ ਹਾਸਲ। ਕਹਿੰਦਾ ਸੇਠ ਜੀ ਕਿੰਨੇ ਪੈਸੇ ਕਮਾ ਲਿੱਤੇ? ਕਹਿੰਦਾ ਭਾਈ ਖਰਚੇ ਤੇ ਟੈਕਸ ਕੱਢ ਕੇ ਆ ਜਿਹੜਾ ਤੂੰ ਸੇਠ ਜੀ ਕਿਹਾ
ਇਹੀ
ਬਸ ਇਹੀ ਕਮਾਈ ਹੈ। ਅਸੀਂ ਜੀ ਬ੍ਰੇਕ ਲੈ ਲਈਏ,
ਸੱਚ ਹੈ ਜੀ, ਇਹ ਤਾਂ ਮਾਈਕ ਡਰੋਪ ਮੂਵਮੈਂਟ ਹੈ
ਇਹ, ਐਬਸੋਲਿਊਟਲੀ ਮਾਈਕ ਡਰੋਪ ਮੂਵਮੈਂਟਸ, ਆਈ ਇੰਜੋਏ ਔਨ ਅ ਡੇਲੀ ਬੇਸਿਸ, ਕੀਪ ਇਟ ਅਪ ਵਾਸੂ ਐਂਡ ਵਿਜੇ। ਇਹ ਮੈਸੇਜ ਭੇਜ ਰਹੇ ਨੇ ਸੰਜੇ ਜੀ, ਬਹੁਤ ਧੰਨਵਾਦ ਤੁਹਾਡਾ, ਹੋਰ ਵੀ ਬਹੁਤ ਧੰਨਵਾਦ ਰੈਲੀ ਵਾਸੂ ਜੀ, ਬਾਅਦ 'ਚ ਪੜ੍ਹ ਕੇ ਜਾਓ ਮੈਸੇਜ ਸਾਰੇ।
ਆਈ ਵਿਲ ਫੋਰ ਸ਼ੋਰ।
ਥੈਂਕ ਯੂ ਰੈਲੀ ਜੀ,
ਸ਼ੌਕ ਸੇ,
ਬੜੇ ਸ਼ੌਕ,
ਥੈਂਕ ਯੂ ਵੈਰੀ ਮਚ ਜੀ,
ਮੀਨਸ ਅ ਲੋਟ ਸੱਚੀ। ਜਿਹੜਾ ਸਾਰੇ ਇਸ ਕੰਮ ਕਾਜ ਦੇ ਵਿੱਚੋਂ ਨਾ, ਜਿੰਨਾ ਆਪਣਾ ਨਾਲ ਸਾਡੇ ਫਰੈਂਡ ਸਰਕਲ ਦੇ ਮੈਂਬਰ ਸਾਰੀ ਗੱਲਬਾਤ ਸੁਣਦੇ ਨੇ, ਸੁਣਨ ਵਾਲੇ ਪਿਆਰ ਦਿੰਦੇ ਨੇ, ਰੀਅਲੀ ਦਿਸ ਇਜ਼ ਇਟਸ ਵੈਰੀ ਮੋਟੀਵੇਟਿੰਗ, ਇਟਸ ਵੈਰੀ ਹੰਬਲਿੰਗ ਐਟ ਦ ਸੇਮ ਟਾਈਮ।
ਬਿਲਕੁਲ ਸਹੀ ਗੱਲ ਹੈ ਸੇਠ ਜੀ।
ਓਹੋ, ਸੋਚੋ ਕਿਸੇ ਨੇ ਬ੍ਰੇਕ ਤੋਂ ਬਾਅਦ ਨਾ ਹੁਣੇ ਟਿਊਨ ਇਨ ਕੀਤਾ ਹੋਵੇ,
ਸੇਠ ਜੀ
ਯਾਰ ਇਹ ਕੀ ਗੱਲ ਹੋਈ ਹੈ। ਚਲੋ ਅੱਛਾ ਵਾਸੂ ਜੀ, ਐਡਵਾਂਸ ਪੋਲਿੰਗ ਜਿਹੜੀ ਸ਼ੁੱਕਰਵਾਰ ਤੋਂ ਲੈ ਕੇ ਸੋਮਵਾਰ ਤੱਕ ਚੱਲੀ ਸੀ ਓਵਰ ਦ ਕੋਰਸ ਆਫ ਦ ਲੌਂਗ ਵੀਕਐਂਡ, 4 ਦਿਨ ਐਡਵਾਂਸ ਪੋਲਿੰਗ ਹੋਈ ਆ, 73 ਲੱਖ ਕੈਨੇਡੀਅਨਸ ਨੇ ਇਹ 'ਚ ਵੋਟਾਂ ਆਪਣੀਆਂ ਪਾ ਦਿੱਤੀਆਂ, ਜਿਹਨੂੰ ਜੇ 2021 ਨਾਲ ਇਲੈਕਸ਼ਨ ਨਾਲ ਕੰਪੇਅਰ ਕਰੀਏ ਉਹ ਤੋਂ 25% ਜ਼ਿਆਦਾ ਹੈ। ਸੋ ਐਤਕੀ ਐਡਵਾਂਸ ਪੋਲਿੰਗ ਦੇ ਵਿੱਚ ਮੋਰ ਨੰਬਰ ਆਫ ਕੈਨੇਡੀਅਨਸ ਉਹਨਾਂ ਨੇ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ
ਐਡਵਾਂਸ ਪੋਲਿੰਗ ਦੇ ਵਿੱਚ ਹੀ।
ਹਾਂ,
ਸੋ 58 ਲੱਖ ਲੋਕਾਂ ਨੇ ਐਡਵਾਂਸ ਪੋਲਿੰਗ ਦੇ ਵਿੱਚ ਵੋਟ ਪਾਈ ਸੀ 2021 ਵਾਲੇ ਇਲੈਕਸ਼ਨ 'ਚ।
ਅੱਛਾ ਜੀ,
5.8 ਮਿਲੀਅਨ, ਅਤੇ ਹੁਣ ਉਹ ਨੰਬਰ ਹੋ ਗਿਆ 7.3 ਮਿਲੀਅਨ। ਸੋ ਇਸ ਵਾਰ ਹੁਣ ਇਹ ਉਤਸ਼ਾਹਜਨਕ ਨੰਬਰਸ ਨੇ, ਕਿਉਂਕਿ ਅਸੀਂ ਪਹਿਲਾਂ ਹੀ ਡਿਸਕਸ਼ਨ ਇਹ ਕਰ ਰਹੇ ਸੀ ਵੀ ਬਹੁਤ ਸਾਰੇ ਲੋਕ ਅਜੇ ਤੱਕ ਡਿਸਾਈਡ ਹੀ ਨਹੀਂ ਕਰ ਪਾ ਰਹੇ ਕਿ ਵੋਟ ਪਾਉਣੀ ਕਿਹਨੂੰ ਹੈ।
ਹਾਂਜੀ,
ਪਰ ਉਹਦੇ ਬਾਵਜੂਦ 7.3 ਮਿਲੀਅਨ ਨੇ 4 ਦਿਨਾਂ ਦੇ ਅੰਦਰ ਅੰਦਰ ਹੀ ਵੋਟ ਪਾ ਦਿੱਤੀ ਐਡਵਾਂਸ ਪੋਲਿੰਗ ਦੇ ਵਿੱਚ ਹੀ। ਵਿਜੇ ਜੀ, ਜਦੋਂ ਇਹ ਕੈਂਪੇਨ ਸ਼ੁਰੂ ਹੋਈ ਇਸ ਸਾਲ, ਉਦੋਂ ਟੋਟਲ ਨੰਬਰ ਆਫ ਰਜਿਸਟਰਡ ਵੋਟਰ ਸੀਗਾ 28.2 ਮਿਲੀਅਨ।
ਜੀ,
ਪਿਛਲੇ ਸਾਲ ਜਦੋਂ ਇਲੈਕਸ਼ਨ, ਪਿਛਲੀ ਵਾਰ ਜਦੋਂ ਇਲੈਕਸ਼ਨ ਹੋਇਆ 2021 ਦੇ ਵਿੱਚ, ਉਦੋਂ ਰਜਿਸਟਰਡ ਵੋਟਰ ਸੀਗੇ 27.5 ਮਿਲੀਅਨ।
ਸੋ 7 ਲੱਖ ਵੋਟਰ ਵਧ ਗਿਆ।
ਸੋ ਇੱਦਾਂ ਕਹਿ ਸਕਦੇ ਹੋ, ਪਰ ਇਹ ਸੀਗਾ ਐਟ ਦ ਸਟਾਰਟ ਆਫ ਦ ਕੈਂਪੇਨ, ਜਿਹੜੇ ਨੰਬਰਸ ਆਲਰੇਡੀ ਇਲੈਕਸ਼ਨਸ ਕੈਨੇਡਾ ਦੇ ਕੋਲ ਹੈਗੇ ਸੀ। ਉਸ ਤੋਂ ਬਾਅਦ ਜਿਹਨਾਂ ਵੋਟਰਸ ਨੇ ਰਜਿਸਟਰ ਕੀਤਾ, ਜਾਂ ਫਿਰ ਜਿਹੜੇ ਇਲੈਕਸ਼ਨ ਡੇ ਵਾਲੇ ਦਿਨ ਜਾ ਕੇ ਹੀ ਉੱਥੇ ਬੂਥ 'ਤੇ ਰਜਿਸਟਰ ਕਰਨਗੇ ਨਵੇਂ ਜਿਹੜੇ ਸਿਟੀਜ਼ਨਸ ਨੇ ਜਿਹਨਾਂ ਨੇ ਪਹਿਲੀ ਵਾਰ ਵੋਟ ਪਾਉਣੀ ਆ, ਸੋ ਉਹ ਨੰਬਰਸ ਫਿਰ ਫਾਈਨਲ ਜਿਹੜੇ ਨੰਬਰਸ ਨੇ ਬਾਅਦ 'ਚ ਆਉਣਗੇ।
ਅਤੇ ਮੈਂ ਇੱਥੇ ਇੱਕ ਗੱਲ ਦੱਸ ਦਵਾਂ, ਕੁਝ ਮਿੰਟਾਂ ਤੱਕ ਸਾਡੇ ਨਾਲ ਇਲੈਕਸ਼ਨਸ ਕੈਨੇਡਾ ਦੇ ਰਿਪ੍ਰੈਜੈਂਟੇਟਿਵ ਗੱਲਬਾਤ ਕਰਨ ਲਈ ਸ਼ਾਮਿਲ ਹੋਣ ਵਾਲੇ ਨੇ, ਉਹਨਾਂ ਤੋਂ ਇਹ ਸਾਰੀਆਂ ਗੱਲਾਂ ਜਾਣਾਂਗੇ ਵੀ ਜੇ ਕਿਸੇ ਕੋਲ ਵੋਟਰ ਕਾਰਡ ਨਹੀਂ ਆਇਆ, ਜਿਹਨੇ ਸਪੋਟ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਨੀ ਹੈ,
ਉਹਨਾਂ ਨੇ ਵੀ ਪੁੱਛਿਓ ਵੀ ਰਜਿਸਟਰਡ ਵੋਟਰਸ ਇਸ ਵੇਲੇ ਕਿੰਨੇ ਹੋ ਗਏ ਨੇ, ਕੋਈ ਨੰਬਰ ਅਪਡੇਟਡ ਹੈਗਾ
ਕਿ ਨਹੀਂ। ਯੈਸ,
ਅਤੇ ਸੋ 2021 ਦੇ ਵਿੱਚ 27.5 ਮਿਲੀਅਨ ਸੀ ਅੰਕੜਾ, ਅਤੇ ਉਹਦੇ ਵਿੱਚੋਂ 17 ਮਿਲੀਅਨ ਨੇ ਵੋਟ ਪਾਈ ਸੀ। ਸੋ ਪਿਛਲੀ ਵਾਰ 2021 ਦੇ ਵਿੱਚ ਵੋਟਰ ਟਰਨਆਊਟ ਸੀਗਾ 62.6%,
2021
ਦੇ ਵਿੱਚ। ਅਤੇ ਹੁਣ ਜੇ ਤੁਸੀਂ ਦੇਖੋ, ਮੈਂ ਇਹ ਨੰਬਰਸ ਕਿਉਂ ਦੱਸ ਰਿਹਾ ਵੀ ਐਡਵਾਂਸ ਪੋਲਿੰਗ ਦੇ ਵਿੱਚ ਜੇਕਰ ਜ਼ਿਆਦਾ ਵੋਟਿੰਗ ਹੋਈ ਹੈ ਤਾਂ ਕੀ ਇਹਦਾ ਮਤਲਬ ਹੋਏਗਾ ਕਿ ਓਵਰਆਲ ਵੋਟਰ ਟਰਨਆਊਟ ਵੀ ਵਧੇਗਾ? ਜ਼ਰੂਰੀ ਨਹੀਂ, ਕਿਉਂਕਿ ਜੇ ਅਸੀਂ ਦੇਖੀਏ ਕਿ ਓਵਰਆਲ ਵੋਟਰ ਟਰਨਆਊਟ 2021 ਵਿੱਚ ਜਿਵੇਂ ਤੁਹਾਨੂੰ ਦੱਸਿਆ 62.6% ਸੀ, ਉਸ ਤੋਂ ਪਹਿਲਾਂ 2017 ਦੇ ਵਿੱਚ ਸੀਗਾ 61.19 ਸੋਰੀ ਮੈਂ BC ਇਲੈਕਸ਼ਨ ਨੰਬਰ 'ਤੇ ਆ ਗਿਆ। ਸੋ ਇਹਦੇ ਵਿੱਚ ਸੋ 2019 ਵਾਲਾ ਜਿਹੜਾ ਇਲੈਕਸ਼ਨ ਸੀਗਾ ਉਹਦੇ ਵਿੱਚ ਵੋਟਰ ਟਰਨਆਊਟ ਸੀਗਾ
67%
ਓਵਰਆਲ ਟੋਟਲ ਵੋਟਰ ਟਰਨਆਊਟ, ਪਰ ਜੋ ਐਡਵਾਂਸ ਪੋਲਿੰਗ ਦੇ ਵਿੱਚ ਵੋਟਾਂ ਪਈਆਂ ਸਨ ਉਹ ਆਪਣੇ ਆਪ ਦੇ ਵਿੱਚ ਰਿਕਾਰਡ ਸੀ
ਜੀ ਜੀ,
ਉਹਦੇ ਬਾਵਜੂਦ ਓਵਰਆਲ ਵੋਟਰ ਟਰਨਆਊਟ ਘੱਟ ਗਿਆ।
ਸੋ 2021 'ਚ ਭਾਵੇਂ ਐਡਵਾਂਸ ਪੋਲਿੰਗ ਦੇ ਵਿੱਚ ਜ਼ਿਆਦਾ ਲੋਕਾਂ ਨੇ ਵੋਟਾਂ ਪਾਈਆਂ, ਪਰ 2021 'ਚ 2019 ਦੇ ਮੁਕਾਬਲੇ ਟੋਟਲ ਵੋਟਾਂ ਘੱਟ ਪਈਆਂ।
ਯੈਸ,
ਪਰ 2021 ਵਾਸੂ ਜੀ ਇੱਕ ਤਾਂ ਪੈਂਡੈਮਿਕ ਵਾਲਾ ਵੀ ਟਾਈਮ ਸੀ।
ਸੋ ਇਸੇ ਕਰਕੇ ਫਿਰ ਆਪਾਂ ਆਉਂਦੇ ਹਾਂ BC ਵਾਲੇ ਇਲੈਕਸ਼ਨ 'ਤੇ। ਜੇ ਆਪਾਂ BC ਵਾਲਾ ਇਲੈਕਸ਼ਨ ਦੇਖੀਏ ਜੋ ਪਿਛਲੇ ਸਾਲ ਆਪਣੇ ਇੱਥੇ ਹੋਇਆ ਪ੍ਰੋਵਿੰਸ਼ੀਅਲ ਇਲੈਕਸ਼ਨ, ਹੁਣ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਐਡਵਾਂਸ ਪੋਲਿੰਗ ਦੇ ਵਿੱਚ ਰਿਕਾਰਡ ਬਣ ਗਿਆ,
1 ਮਿਲੀਅਨ
ਲੋਕਾਂ ਨੇ ਵੋਟ ਪਾਤੀ ਸੀ ਐਡਵਾਂਸ ਪੋਲਿੰਗ ਦੇ ਵਿੱਚ।
ਯੈਸ,
ਵੋਟਰ ਟਰਨਆਊਟ ਪਿਛਲੀ ਵਾਰ ਰਿਹਾ ਸੀ 58.45%।
ਮੀਂਹ ਬੜਾ ਪਿਆ ਸੀ ਉਦੋਂ,
ਪੈਂਡੈਮਿਕ ਸੀ ਜੇ ਪ੍ਰੋਵਿੰਸ਼ੀਅਲ ਇਲੈਕਸ਼ਨ ਦੇਖੀਏ ਉਦੋਂ 54% ਵੋਟਰ ਟਰਨਆਊਟ ਸੀਗਾ ਤੇ ਪਿਛਲੀ ਵਾਰ ਰਿਹਾ 58.45%। ਸੋ ਵੋਟਰ ਟਰਨਆਊਟ ਵਧਿਆ, ਪਰ ਉਹ ਪੈਂਡੈਮਿਕ ਦੇ ਨਾਲ ਜੇ ਆਪਾਂ ਕੰਪੇਅਰ ਕਰਾਂਗੇ ਦੈਟ ਵੁੱਡ ਬੀ ਅਨਫੇਅਰ।
ਕਰੈਕਟ।
ਸੋ ਜੇ 2017 ਵਾਲਾ ਤੁਸੀਂ ਇਲੈਕਸ਼ਨ ਦੇਖਦੇ ਹੋ,
ਇਹ ਕਹਿ ਲਓ ਕਿ ਜਿਹੜਾ ਪਿਛਲਾ ਇਲੈਕਸ਼ਨ ਕੈਨੇਡਾ ਦੇ ਵਿੱਚ ਇਹ 2017 ਵਾਲਾ ਹੋਇਆ ਪ੍ਰੋਵਿੰਸ਼ੀਅਲ,
ਮੈਂ ਪ੍ਰੋਵਿੰਸ਼ੀਅਲ ਇਲੈਕਸ਼ਨ ਦੀ ਗੱਲ ਕਰ ਰਿਹਾ ਇਸ ਵੇਲੇ। ਸੋ 2017 ਦੇ ਵਿੱਚ ਵੋਟਰ ਟਰਨਆਊਟ ਸੀਗਾ 61%,
ਓਕੇ,
ਤੇ ਉਹਦੇ ਮੁਕਾਬਲੇ ਪਿਛਲੀ ਵਾਰ ਵੋਟਰ ਟਰਨਆਊਟ ਘੱਟ ਰਿਹਾ, ਜਦਕਿ BC ਦੇ ਵਿੱਚ ਐਡਵਾਂਸ ਪੋਲਿੰਗ ਦੇ ਵਿੱਚ ਰਿਕਾਰਡ ਲੋਕਾਂ ਨੇ ਵੋਟ ਪਾਈ ਸੀ,
ਰਾਈਟ,
1 ਮਿਲੀਅਨ ਲੋਕਾਂ ਨੇ ਐਡਵਾਂਸ ਪੋਲਿੰਗ ਦੇ ਵਿੱਚ ਵੋਟ ਪਾਈ ਸੀ, ਪਰ ਉਹਦੇ ਬਾਵਜੂਦ 2017 ਦੇ ਮੁਕਾਬਲੇ ਪਿਛਲੇ ਸਾਲ 2024 ਦੇ ਵਿੱਚ ਓਵਰਆਲ ਵੋਟਰ ਟਰਨਆਊਟ ਘੱਟ ਰਿਹਾ ਸੀ। ਸੋ ਜ਼ਰੂਰੀ ਨਹੀਂ ਕਿ ਜੇਕਰ ਐਡਵਾਂਸ ਪੋਲਿੰਗ ਦੇ ਵਿੱਚ ਜ਼ਿਆਦਾ ਵੋਟਾਂ ਪੈਂਦੀਆਂ ਨੇ ਤਾਂ ਵੋਟਰ ਟਰਨਆਊਟ ਵੀ ਜ਼ਿਆਦਾ ਹੀ ਹੋਏਗਾ, ਜੇ ਵੋਟਰ ਟਰਨਆਊਟ ਵੀ ਜ਼ਿਆਦਾ ਹੋ ਨਿਬੜਦਾ ਹੈ
ਜੀ
28 ਅਪ੍ਰੈਲ ਤੋਂ ਬਾਅਦ ਪਤਾ ਲੱਗੇਗਾ ਵੀ ਕਿੰਨੇ ਲੋਕਾਂ ਨੇ ਵੋਟ ਪਾਈ ਹੈ। ਸੋ ਆਮ ਤੌਰ ਤੇ ਸਿਫੋਲੋਜੀ ਦੇ ਵਿੱਚ ਕਿਹਾ ਜਾਂਦਾ ਵੀ ਉਹਦਾ ਮਤਲਬ ਹੁੰਦਾ ਕਿ ਪੀਪਲ ਆਰ ਵੋਟਿੰਗ ਫਾਰ ਚੇਂਜ,
ਯਾ
ਕਿ ਐਂਟੀ ਇਨਕੰਬੈਂਸੀ ਮੁੱਦਾ ਰਹੀ ਤੇ ਲੋਕ ਇਸ ਕਰਕੇ ਜ਼ਿਆਦਾ ਵੋਟ ਪਾਉਣ ਲਈ ਆਏ, ਆਮ ਤੌਰ ਤੇ ਇਹ ਧਾਰਨਾ ਹੁੰਦੀ ਹੈ
ਜੀ ਜੀ ਜੀ।
ਪਰ ਐਡਵਾਂਸ ਪੋਲਿੰਗ ਦੇ ਵਿੱਚ ਜ਼ਿਆਦਾ ਵੋਟਾਂ ਪੈਣਾ ਇਹਦਾ ਮਤਲਬ ਜ਼ਰੂਰੀ ਨਹੀਂ ਕਿ ਵੋਟਰ ਟਰਨਆਊਟ ਵੀ ਜ਼ਿਆਦਾ ਹੋਵੇ।
ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਜਿਹੜੀ ਅਲੱਗ ਅਲੱਗ ਪਾਰਟੀਜ਼ ਨੇ ਉਹਨਾਂ ਦੀ ਜਿਹੜੀ ਗਰਾਊਂਡ ਗੇਮ ਹੈ ਕਿ ਉਹ ਜ਼ਿਆਦਾ ਇਫੈਕਟਿਵ ਹੈ ਫਿਰ, ਕਿ ਜਿਹੜੀ ਹੈਗੀ ਹੈ ਨਾ ਕਿ ਵੋਟਰਸ ਨੂੰ ਇਸ ਗੱਲ ਵਾਸਤੇ ਮੋਟੀਵੇਟ ਕਰਨਾ ਕਿ ਭਾਈ ਛੇਤੀ ਆ ਕੇ ਆਪਣਾ ਵੋਟਾਂ ਤੁਸੀਂ ਕਾਸਟ ਕਰ ਲਓ। ਇੱਕ ਇਹ ਇਸ ਗੱਲ ਦਾ ਵੀ ਸੰਕੇਤ ਆ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਨਾ ਕਿ ਕਈ ਲੋਕਾਂ ਨੂੰ ਅਜੇ ਤੱਕ ਇਹ ਕਲੀਅਰ ਨਹੀਂ ਹੋ ਪਾ ਰਿਹਾ ਵੋਟ ਕਿਹਨੂੰ ਪਾਈਏ। ਇਹਦਾ ਮਤਲਬ ਇਹ ਵੀ ਘੱਟੋ ਘੱਟ 73 ਲੱਖ ਬੰਦਾ ਤੇ ਕੈਨੇਡਾ 'ਚ ਇਹੋ ਜਿਹਾ ਹੈ ਜਿਹਨੂੰ ਬੜਾ ਕਲੀਅਰ ਸੀ ਕਿ ਉਹਨਾਂ ਨੇ ਕਿਹਦੇ ਹੱਕ ਦੇ ਵਿੱਚ ਵੋਟ ਪਾਉਣੀ ਆ।
ਬਿਲਕੁਲ, ਤੇ ਈਵਨ ਵਿਜੇ ਜੀ ਜਦੋਂ ਐਡਵਾਂਸ ਪੋਲਿੰਗ ਵਾਲੇ ਦਿਨ ਸੀਗੇ ਸ਼ੁੱਕਰਵਾਰ ਤੋਂ ਸੋਮਵਾਰ, ਬਹੁਤ ਸਾਰੇ ਮੈਸੇਜਸ ਆਏ ਸਾਨੂੰ, ਫੋਨ ਵੀ ਆਏ ਕਿ ਜੀ 2-2 ਘੰਟੇ ਵੇਟ ਕਰਨੀ ਪਈ ਵੋਟ ਪਾਉਣ ਵਾਸਤੇ। ਇਨਫੈਕਟ ਅੱਜ ਸਵੇਰੇ ਸਾਡੇ ਇੱਕ ਲਿਸਨਰ ਦਾ ਫੋਨ ਆਇਆ, ਸੋ ਆਈ ਐਮ ਅਸਿਊਮਿੰਗ ਮੇਰੇ ਨਾਲ ਉਹਨਾਂ ਦੀ ਗੱਲ ਨਹੀਂ ਹੋ ਸਕੀ, ਮੈਂ ਤਿਆਰੀ ਕਰ ਰਿਹਾ ਸੀ ਸ਼ੋਅ ਦੀ, ਪਰ ਫਰੰਟ ਡੈਸਕ ਨਾਲ ਗੱਲਬਾਤ ਹੋਈ ਉਹਨਾਂ ਦੀ, ਉਹਨਾਂ ਜੋ ਮੈਨੂੰ ਗੱਲ ਦੱਸੀ ਮੈਨੂੰ ਉਹ ਤੋਂ ਸਮਝ ਇਹ ਗੱਲ ਲੱਗੀ ਆ ਕਿ ਕੱਲ੍ਹ, ਕਿਉਂਕਿ ਕੱਲ੍ਹ ਮੰਗਲਵਾਰ ਸੀ, ਮੰਗਲਵਾਰ ਸ਼ਾਮ 6 ਵਜੇ ਤੱਕ ਇਲੈਕਸ਼ਨਸ ਕੈਨੇਡਾ ਦੇ ਦਫ਼ਤਰ ਜਾ ਕੇ ਵੀ ਵੋਟ ਪਾਈ ਜਾ ਸਕਦੀ ਸੀ
ਜੀ।
ਉਹ ਕਹਿੰਦੇ ਉਹ ਕਤਾਰ ਦੇ ਵਿੱਚ 7 ਵਜੇ ਤੱਕ ਸ਼ਾਮ ਖੜੇ ਰਹੇ ਉੱਥੇ ਵੋਟ ਪਾਉਣ ਲਈ।
ਅੱਛਾ ਜੀ।
ਫਿਰ ਉਹਨਾਂ ਨੂੰ ਕਹਿ ਦਿੱਤਾ ਗਿਆ 7 ਵਜੇ ਤੋਂ ਬਾਅਦ ਕਿ ਜੀ ਸਾਡੇ ਦਫ਼ਤਰ ਵਿੱਚ 4 ਹੀ ਸਟਾਫ ਮੈਂਬਰਸ ਨੇ, ਵੀ ਤੁਹਾਡੀ ਅਸੀਂ ਵੋਟ ਅੱਜ ਨਹੀਂ ਲੈ ਸਕਦੇ, ਤੁਹਾਨੂੰ ਹੁਣ 28 ਅਪ੍ਰੈਲ ਨੂੰ ਆਉਣਾ ਪਏਗਾ।
ਸੋ ਦ ਫਾਈਨਲ ਵੋਟਿੰਗ ਡੇ।
ਯਾ, ਸੋ ਦੇਖੋ ਜਿਹੜੇ ਤਾਂ ਐਡਵਾਂਸ ਪੋਲਿੰਗ ਵਾਲੇ ਬੂਥ ਸੀਗੇ ਉੱਥੇ ਤਾਂ ਇਹ ਸੀ ਕਿ ਤੁਸੀਂ ਜੇ 1 ਵਾਰੀ ਲਾਈਨ 'ਚ ਆ ਕੇ ਲੱਗ ਗਏ ਫਿਰ ਤੁਹਾਡੀ ਵੋਟ ਪਵਾ ਕੇ ਹੀ ਜਾਣਗੇ
ਜਿਹੜੇ
ਵਰਕਰਸ ਨੇ ਤੇ ਜਿਹੜੇ ਵਾਲੰਟੀਅਰਸ ਨੇ।
ਐਂਡ ਸੇਮ ਥਿੰਗ ਇਜ਼ ਗੋਇੰਗ ਟੂ ਹੈਪਨ ਔਨ ਇਲੈਕਸ਼ਨ ਡੇ ਐਜ਼ ਵੈਲ।
ਇਲੈਕਸ਼ਨ ਡੇ ਐਜ਼ ਵੈਲ। ਸੋ ਜਿਹੜਾ ਉਹ ਹੈ ਨਾ ਕਿ ਤੁਹਾਨੂੰ 1 ਘੰਟੇ ਦੀ ਲਾਈਨ 'ਚ ਲੱਗੇ ਰਹਿਣ ਤੋਂ ਬਾਅਦ ਵੀ ਤੁਹਾਨੂੰ ਮੋੜ ਦਿੱਤਾ ਗਿਆ, ਉਹ ਇਲੈਕਸ਼ਨ ਕੈਨੇਡਾ ਦੇ ਦਫ਼ਤਰ ਦੇ ਵਿੱਚ ਮੇ ਵੀ ਹੋ ਗਿਆ ਹੋਏ, ਪਰ ਵੋਟਿੰਗ ਡੇ ਵਾਲੇ ਦਿਨ ਜਾਂ ਐਡਵਾਂਸ ਪੋਲਿੰਗ ਵਾਲੇ ਦਿਨ ਇੱਦਾਂ ਨਹੀਂ ਹੁੰਦਾ
ਜੀ।
ਸੋ ਕਿਉਂਕਿ ਉਹਨਾਂ ਨੇ ਪੁੱਛਿਆ ਸੀ ਸਵਾਲ, ਕਹਿੰਦੇ ਫਿਰ 28 ਅਪ੍ਰੈਲ ਨੂੰ ਵੀ ਇੱਦਾਂ ਹੋ ਸਕਦਾ ਕਿ ਅਸੀਂ ਲਾਈਨ 'ਚ ਲੱਗੇ ਰਹੀਏ ਤੇ ਮੁੜ ਕੇ ਉਹ ਕਹਿਣ ਜੀ ਸਾਡੇ ਕੋਲ ਇੱਥੇ ਬੰਦੇ ਹੀ 4 ਨੇ ਤੁਸੀਂ ਘਰ ਚਲੇ ਜਾਓ?
ਨੋ,
ਦੈਟਸ ਨੋਟ ਗੋਇੰਗ ਟੂ ਹੈਪਨ ਔਨ ਦਾ ਵੋਟਿੰਗ ਡੇ
ਜੀ। ਵਟਸਐਪ 'ਤੇ ਨਾ ਮੈਸੇਜ ਆਇਆ ਇੱਕ ਅਨਰਿਲੇਟਡ ਆ, ਕਹਿੰਦੇ ਗੁੱਡ ਮਾਰਨਿੰਗ ਵਿਜੇ ਜੀ ਵਾਸੂ ਜੀ, ਮੈਨੂੰ ਉਹ ਸਮਾਂ ਯਾਦ ਹੈ ਜਦੋਂ ਫੇਸਬੁੱਕ 'ਤੇ ਵੀਡੀਓ ਨਾਲ ਲਾਈਵ ਚੱਲਦੀ ਹੁੰਦੀ ਸੀ।
ਹਾਂਜੀ।
ਕਹਿੰਦੇ ਤੁਸੀਂ ਦੋਵੇਂ ਸੇਮ ਰੰਗ ਦੀ ਕਦੇ ਕਦੇ ਕਮੀਜ਼ ਪਾ ਕੇ ਆ ਜਾਂਦੇ ਸੀ, ਗੁੱਡ ਓਲਡ ਟਾਈਮਸ।
ਹਾਂਜੀ,
ਇੰਸੀਡੈਂਟਲੀ ਅੱਜ ਵੀ ਸੇਮ ਰੰਗ ਦੀ ਕਮੀਜ਼ ਦੋਵਾਂ ਨੇ ਪਾਈ ਹੋਈ ਆ। ਉਹ ਫੇਸਬੁੱਕ ਵਾਲਾ ਕੰਮ ਵੀ ਸਾਨੂੰ ਪਤਾ ਬਿਕੋਜ਼ ਆਫ ਦੈਟ ਔਨਲਾਈਨ ਨਿਊਜ਼ ਐਕਟ, ਜਿਹੜੇ ਖਬਰਾਂ ਵਾਲੇ ਅਦਾਰਿਆਂ ਦੇ ਫੇਸਬੁੱਕ ਵਾਲੇ ਪੇਜਿਸ ਨੇ ਉਹਨਾਂ ਦੇ ਉੱਪਰ ਜੋ ਰੋਕ ਲੱਗੀ ਹੋਈ ਆ, ਫੇਸਬੁੱਕ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚੋਂ ਬੰਦ ਕੀਤਾ ਹੋਇਆ। ਦੈਟਸ ਦ ਰੀਜ਼ਨ ਕਿ ਫੇਸਬੁੱਕ ਉੱਪਰ ਜਿਹੜੀ ਉਹ ਲਾਈਵ ਸਟ੍ਰੀਮ ਆ ਉਹ ਪੁਰਾਣੇ ਵੇਲਿਆਂ ਵਾਂਗ ਹੁਣ ਨਹੀਂ ਚੱਲ ਪਾਉਂਦੀ।
ਯਾ ਸੋ ਸਾਨੂੰ ਹੁਣ ਡੋਨਲਡ ਟਰੰਪ ਤੇ ਇਲਨ ਮਸਕ ਦੇ ਖਿਲਾਰੇ ਯਾਦ ਨੇ, ਮਾਰਕ ਜ਼ਕਰਬਰਗ ਦੇ ਖਿਲਾਰੇ ਸੀ ਭੁੱਲ ਗਏ।
ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ,
ਥੈਂਕ ਯੂ ਆਲਵੇਜ਼ ਫਾਰ ਐਨ ਇੰਗੇਜਿੰਗ ਡਿਸਕਸ਼ਨ।
ਐਬਸੋਲੂਟਲੀ ਮਾਈ ਪਲੇਜ਼ਰ, ਥੈਂਕ ਯੂ,
ਥੈਂਕ ਯੂ, ਹੈਵ ਅ ਗੁੱਡ ਡੇ।